ਸਾਖੀ 21 ਤਿਆਰੀਆਂ। ਮਾਈ ਵਰਾਈ ਨੇ ਗੁਰੂ ਪ੍ਰਗਟੇ ਤੇ ਹੰਸੋ ਨੂੰ ਵੀ ਸੱਦਾ ਘੱਲਿਆ ਸੀ, ਪਰ ਉਹ ਮਕਾਣੇ ਗਈ ਹੋਈ ਸੀ। ਜਦੋਂ ਘਰ ਆਈ ਤਾਂ ਖੁਸ਼ੀ ਦੀ ਖਬਰ ਸੁਣ ਕੇ ਖਡੂਰ ਆਈ। ਮਾਈ ਨੇ ਮਹਾਰਾਜੇ ਦਰਸ਼ਨ ਕਰਾਏ, ਨਾਮਦਾਨ ਦੀਆਂ ਸੀਸਾਂ ਲੈ ਦਿੱਤੀਆਂ। ਹੰਸੋ ਅੱਤ ਸੁਖੀ ਹੋਈ। ਇਕ ਦਿਨ ਹੰਸੋ ਹੱਸਦੀ ਆਈ ਤੇ ਗਲਵਕੜੀ ਪਾ ਕੇ ਬੋਲੀ, ਬੇਬੇ ਜੀਓ, ਮੈਂ ਤੁਸਾਂ ਹੁਣ ਬੇਬੇ ਜੀ ਨਹੀਂ ਜੀ ਆਖਣਾ, ਮੈਂ ਹੁਣ ਮਾਂ ਜੀ ਆਖਿਆ ਕਰਸਾਂ। ਵਿਰਾਈ ਹੱਸ ਕੇ, ਕਿਉਂ ਕਾਕੋ? ਹੰਸੋ, ਤੁਸੀਂ ਮਾਵਾਂ ਤੋਂ ਵਧੀਕ ਪਿਆਰ ਕੀਤਾ ਹੈ, ਜੋ ਸਤਿਗੁਰੂ ਜੀ ਦੇ ਪ੍ਰਗਟ ਹੁੰਦੇ ਸਾਰ ਮੈਨੂੰ ਸੱਦਾ ਘੱਲਿਆ। ਨਾ ਆ ਸਕੀ ਤਾਂ ਮੇਰੇ ਕਰਮ ਮੁਕਾਣੇ ਗਈ ਸਾਂ, ਨਹੀਂ ਤਾਂ ਉੱਡ ਕੇ ਪਹੁੰਚਦੀ। ਪਰ ਸ਼ਾਬਾਸ਼ ਏ ਤੁਹਾਡੇ, ਤੁਸਾਂ ਤਾਂ ਫਰਕ ਨਹੀਂ ਨਾ ਕੀਤਾ, ਤੇ ਹੁਣ ਜੋ ਮੇਰਾ ਲੈ ਦਿੱਤੀਆਂ ਨੇ, ਮੇਰਾ ਲੂੰ ਲੂੰ ਤੁਸਾਂ ਤੋਂ ਸਦਕੇ। ਹਾਂ ਮਾਂ ਜੀ, ਪਰ ਅਖੜ ਖਾਨ ਧੀ ਵਾਲਾ ਇੱਕ ਉਲਾਮਾ ਵੀ ਏ ਮੇਰਾ। ਗੁਰੂ ਜੀ ਤੁਸਾਂ ਦੇ ਘਰ ਸਨ ਛੱਪੇ ਬੈਠੇ, ਜਦੋਂ ਮੈਂ ਪਹਿਲੋਂ ਆਈ ਸਾਂ ਤੁਸੀਂ ਦੱਸਦੇ ਨਹੀਂ ਸੋ, ਵਾਰ ਵਾਰ ਪੁੱਛਦੀ ਸਾਂ ਪਰ ਤੁਸੀਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦੇ। ਹੱਸ ਕੇ, ਹੋ ਨਾ ਤੁਸੀਂ ਵੀ ਬਾਲਾਂ ਨੂੰ ਖਿਜਾਉਣ ਵਾਲੇ ਗੋਲੇ ਗੋਲੇ ਮਾਂ ਜੀ। ਵਿਰਾਈ ਹੱਸ ਕੇ, ਕਾਕੋ, ਮਹਾਂਪੁਰਖਾਂ ਦੀ ਚਾਕਰੀ ਬੜੀ ਕਰੜੀ ਖੇਡ ਹੈ, ਇਹ ਹੁਕਮ ਦੀ ਬਾਜੀ ਖਜੂਰੇ ਚੜਨਾ ਏ। ਹੰਸੋ ਮੋਹ ਉਦਾਸ ਕਰਕੇ, ਫਿਰ ਮਾਂ ਜੀ ਕਰੀ ਦੀ ਕਿਉਂ ਹੈ? ਵਿਰਾਈ, ਜੇ ਸਿਰ ਚੜ ਜਾਏ ਤਾਂ ਸਾਰੇ ਸੁੱਖਾਂ ਦੀ ਦਾਤ ਹੈ, ਜਿਵੇਂ ਖਜੂਰੇ ਚੜ ਗਿਆ ਅੰਮ੍ਰਿਤ ਫਲ ਮਿਲਦਾ ਹੈ। ਹੰਸੋ ਲੰਮਾ ਸਾਹ ਲੈ ਕੇ, ਠੀਕ ਕਿਹਾ ਨੇ, ਪਰ ਮੈਂ ਤਾਂ ਗੁਰੂ ਕੇ ਦਰਸ਼ਨ ਤੁਸਾਂ ਦੀ ਤੁਫੈਲ ਸੌਖੇ ਸੌਖੇ ਪਾ ਲਏ, ਹੁਣ ਤੁਸਾਂ ਨੂੰ ਸ਼ਰਮ ਹੈ ਸਾਰੀ? ਮੈਥੋਂ ਕਾਲ ਨਹੀਂ ਜੇ ਸਰ ਨਹੀਂ ਹੋਈ ਧੀਆਂ ਲੈਣ ਦਾ। ਵਿਰਾਈ, ਭਲਾ ਦੱਸ ਕਾ ਕਾਕੋ, ਗੁਰੂ ਜੀ ਕਿਹੋ ਜਿਹੇ ਵੇਖੇ ਨੇ? ਹੰਸੋ, ਮੈਨੂੰ ਤੰਦਰੇ ਗੁਰੂ ਨਾਨਕ ਦਿਸੇ ਨੇ, ਮੱਥਾ ਚਮਕੇ ਉਵੇਂ ਹੀ ਨੂਰੋ ਨੂਰ, ਜਦੋਂ ਮੈਂ ਸੇਵਾ ਵਿਚ ਵੇਖੇ ਸਨ ਸੋਹਣੇ ਸਨ ਤਦੋਂ ਵੀ, ਪਰ ਮੁਹਾਂਦਰ ਹੋਰਵੇਂ ਪੈਂਦਾ ਸੀ, ਹੁਣ ਤਾਂ ਹੂ ਬਹੂ ਉਹ ਦਿਸਦੇ ਹਨ ਜਿਵੇਂ ਉਹ ਗੁਰੂ ਨਾਨਕ ਜੀ ਮੁੜ ਚੋਲਾ ਵਟਾ ਕੇ ਜਵਾਨ ਹੋ ਕੇ ਗੱਦੀ ਤੇ ਆ ਬੈਠੇ ਹਨ। ਵਿਰਾਈ, ਠੀਕ ਆਖਿਆ ਨੇ। ਹੰਸੋ, ਫਿਰ ਮੰਨ ਗਏ ਹੋ ਨਾ ਮੇਰੀ ਗੱਲ ਮਾਂ ਜੀ? ਗਲਵਕੜੀ ਪਾ ਕੇ, ਮੇਰੇ ਆਪਣੇ ਪਿਆਰੇ ਮਾਂ ਜੀ, ਮੇਰੇ ਆਪਣੇ ਆਪਣੇ ਮਾਂ ਜੀ। ਵਿਰਾਈ ਛਾਤੀ ਨਾਲ ਘੁੱਟ ਕੇ ਤੇ ਸਿਰ ਪਿਆਰ ਦੇ ਕੇ, ਕਾਕੋ, ਪਿਆਰ ਦਾ ਕੋਈ ਨਾਂ ਰੱਖ ਲਿਆ, ਮਾਂ ਹੀ ਸਹੀ, ਪਰ ਬੀਬੀ ਤੂੰ ਤਾਂ ਮਾਤਾ ਖੀਵੀ ਜੀ ਨੂੰ ਬਣਾ, ਕੱਲ ਮੈਂ ਤੈਨੂੰ ਉਹਨਾਂ ਪਾਸ ਲੈ ਚੱਲਾਂਗੀ, ਲੰਮਾ ਸਾਹ ਲੈ ਕੇ ਉਹਨਾਂ ਦੀ ਗੋਦੀ ਤੈਨੂੰ ਪਾ ਦੇ ਸਾਂ, ਉਹ ਮੇਰੇ ਤੋਂ ਵੱਡੇ ਹਨ, ਉੱਚੇ ਹਨ, ਜਗਤ ਮਾਤਾ ਹਨ। ਹੰਸੋ, ਇਹ ਤਾਂ ਠੀਕ ਹੈ, ਪਰ ਉਹ ਵੱਡੇ ਜਗਤ ਮਾਤਾ ਜੀ ਤੇ ਤੁਸੀਂ ਨਿੱਕੇ ਜਿਹੇ ਮੇਰੇ ਮਾਂ ਜੀ, ਠੀਕ ਹੈ ਨਾ? ਵਿਰਾਈ, ਉਹ ਜਗਤ ਮਾਤਾ ਜੀ ਹਨ, ਮੈਂ ਤਾਂ ਦਾਸ ਹਾਂ ਉਹਨਾਂ ਦੀ ਵੀ ਤੇ ਗੁਰਸਿੱਖਾਂ ਗੁਰਮੁਖਾਂ ਦੀ ਵੀ। ਮੈਂ ਚਾਹੁੰਦੀ ਹਾਂ ਕਿ ਮਾਤਾ ਜੀ ਨੂੰ ਤੇਰੀ ਗੱਲਬਾਤ ਦੱਸ ਕੇ ਤੈਨੂੰ ਝੋਲੀ ਪਾ ਆਵਾਂ ਉਹਨਾਂ ਦੀ। ਮਾਤਾ ਜੀ ਸਭ ਨਾਲ ਪਿਆਰ ਕਰਦੇ ਹਨ, ਪਰ ਮੈਂ ਸਪੂਣੀ ਸੰਭਾਲ ਕੀ ਕਰਦੇ ਸਾਂ, ਤਾਂ ਤੈਨੂੰ ਹੋਰ ਆਪਣਾ ਲੈ ਸਨ ਤੇ ਤੇਰੇ ਸਿੱਧਪਣ ਦੀਆਂ ਉਕਾਈਆਂ ਤੇ ਲਾਡਾਂ ਨੂੰ ਸਮਝ ਲਿਆ ਕਰਸਨ, ਤੂੰ ਤਾਂ ਜਗਤ ਦੇ ਵਰਸ਼ਰ ਨਹੀਂ ਨਾ ਜਾਣਦੀ। ਹੰਸੋ ਘਬਰਾ ਕੇ, ਹਾਏ ਹਾਏ ਮਾਂ ਜੀ, ਕਿਵੇਂ ਭਾਈ ਗੱਲਾਂ ਕਰਦੇ ਹੋ, ਜਿਵੇਂ ਤੁਸਾਂ ਮੇਰੀ ਬਾਂਹ ਫੜਾ ਕੇ ਆਪ ਕਿਤੇ ਵਾਂਢੇ ਜਾਣਾ ਏ ਹੈ। ਮਾਂ ਜੀ, ਮੇਰੇ ਦਿਲ ਨੂੰ ਕੁਛ ਹੁੰਦਾ ਏ। ਵਿਰਾਈ, ਤੂੰ ਕਦੇ ਵਾਂਢੇ ਗਈ ਸੈਂ ਕਿ ਨਾ? ਮੈਂ ਚਲੀ ਜਾਣਾ ਏ ਤਾਂ ਕੀ ਹੈ? ਹੰਸੋ, ਮੇਰੇ ਵਾਂਗੂ ਹੀ ਜਾਣਾ ਨੇ ਹੈ, ਤੇ ਫਿਰ ਸਕੂਣੀਆਂ ਕਿਉਂ? ਵਿਰਾਈ, ਕਿਸੇ ਤਰ੍ਹਾਂ ਸਹੀ। ਹੰਸੋ ਰੋ ਪਈ, ਤੁਸੀਂ ਕਿਵੇਂ ਸਤਿਗੁਰ ਦਾ ਪਤਾ ਨਹੀਂ ਸੋ ਦਿੰਦੇ, ਤਿਵੇਂ ਹੁਣ ਵੀ ਕਿਸੇ ਗੱਲ ਤੇ ਪਏ ਪਰਦੇ ਪਾਉਂਦੇ ਹੋ, ਜੱਫੀ ਪਾ ਕੇ ਮਾਂ ਜੀ ਮੈਨੂੰ ਨਾ ਛੱਡ ਕੇ ਜਾਣਾ ਕਿਤੇ। ਵਿਰਾਈ, ਹੰਸੋ, ਸਭ ਨੇ ਜਾਣਾ ਏ ਇਥੋਂ, ਤੂੰ ਨਹੀਂ ਜਾਣਾ? ਜਦ ਗੁਰੂ ਬਾਬਾ ਆਪ ਸਾਨੂੰ ਛੱਡ ਕੇ ਟੁਰ ਗਿਆ ਤਾਂ ਹੋਰ ਕੌਣ ਠਹਿਰੇਗਾ ਇੱਥੇ? ਇਸ ਗੱਲੋਂ ਉਧਰਨਾ ਠੀਕ ਨਹੀਂ। ਭਜਨ, ਬੰਦਗੀ, ਗੁਰੂ ਕੇ ਦਰਸ਼ਨ, ਧਿਆਨ, ਗਿਆਨ ਸਾਰੇ ਇਸੇ ਗੱਲ ਦੇ ਤਿਆਰੀ ਲਈ ਹਨ ਕਿ ਦਿਲ ਠੌਰ ਆ ਜਾਵੇ ਤੇ ਇਥੋਂ ਟੁਰਨ ਲੱਗਿਆ ਉਦਾਸੀ ਨਾ ਪਵੇ। ਹੰਸੋ ਰੋ ਕੇ, ਬਸ ਹੁਣ ਸਮਝੀ ਹੈ, ਤੇਰੀ ਹੁਣ ਤਿਆਰੀ ਏ ਮਾਂ। ਹਾਏ, ਮੈਂ ਕੀ ਕਰਸਾਂ ਘੁੱਟ ਕੇ ਮਾਂ। ਵਿਰਾਈ, ਦੇਖ ਬੇਟਾ, ਵਾਂਢੇ ਜੋ ਜਾਣਾ ਹੋਇਆ, ਮਾਤਾ ਜੀ ਤੇਰੇ ਨਾਲ ਮੈਥੋਂ ਵੱਧ ਪਿਆਰ ਕਰਨਗੇ, ਉਹਨਾਂ ਨੇ ਅਜੇ ਗੁਰੂ ਭਾਵੇਂ ਉਹਨਾਂ ਨੇ ਅਜੇ ਗੁਰੂ ਭਾਵੇ ਤਾਂ ਚੋਖਾ ਚਿਰ ਇੱਥੇ ਰਹਿਣਾ ਏ। ਹੰਸੋ, ਹਾਏ ਨੀ ਮਾਂ, ਤੂੰ ਮਰਨੇ ਨੂੰ ਵਾਂਢੇ ਜਾਣ ਵਾਂਗੂ ਪਈ ਦੱਸਣੀ ਏ, ਤੈਨੂੰ ਡਰ ਨਹੀਂ ਆਉਂਦਾ? ਵਿਰਾਈ ਮੌਤ ਹੈ ਤਾਂ ਡਰਾਵਣੀ ਸ਼ੈ, ਜਗ ਡਰਦਾ ਹੈ ਸਾਰਾ ਇਸ ਤੋਂ, ਪਰ ਹੰਸੋ ਇਹ ਅਟਲ ਖੇਡ ਹੈ, ਸਭ ਦੇ ਸਿਰ ਵਰਤਣੀ ਹੈ, ਜੋ ਟਲਣੀ ਨਹੀਂ ਉਸ ਤੋਂ ਕਿਉਂ ਕੰਬਣਾ? ਹੰਸੋ, ਮੈਨੂੰ ਤਾਂ ਬੜਾ ਲੱਗਦਾ ਏ ਮੇਰੇ ਕਰਮ। ਵਿਰਾਈ, ਇਹ ਤਾਂ ਕਰਮਾਂ ਦਾ ਡਰ ਹੋਇਆ, ਮੌਤ ਦਾ ਤਾਂ ਨਹੀਂ। ਹੰਸੋ, ਨਹੀਂ ਮਾਂ, ਮਰਨ ਨੂੰ ਕਿੱਥੇ ਜੀ ਕਰਦਾ, ਇਹ ਜੱਗ ਸੋਹਣਾ ਸਵਾਦਲਾ ਮਿੱਠਾ ਮਿੱਠਾ, ਮਰਨ ਨਾਲ ਸਾਰੇ ਸੁੱਖ ਬਸ ਮੁੱਕ ਜਾਣੇ ਹੋਏ। ਵਿਰਾਈ, ਸਰੀਰ ਦੇ ਸਾਰੇ ਸਵਾਦ ਜਵਾਨੀ ਨਾਲ ਬੁਢਾਪੇ ਵਿਚ ਨਿਤਾਣਪੁਣਾ, ਤਦੋਂ ਮੌਤ ਇੰਜ ਜਾਣੀਏ ਜਿਵੇਂ ਦਿਨੇ ਥੱਕ ਕੇ ਰਾਤ ਸੌਂ ਕੇ ਆਰਾਮ ਕਰੀਦਾ ਏ। ਹੰਸੋ, ਤੁਸੀਂ ਸੰਤ ਜੋ ਹੋਏ, ਕਿੱਡੀਆਂ ਸੋਹਣੀਆਂ ਗੱਲਾਂ ਕਰਦੇ ਹੋ, ਮੌਤ ਜਿਵੇਂ ਕੋਈ ਨੀਂਦ ਹੁੰਦੀ ਏ। ਹੈ ਭੋਲੀ ਮਾਂ, ਜਿਉਣ ਮੁੱਕ ਜਾਵੇ ਏਡਾ ਸੋਹਣਾ ਜਿਉਣ, ਦਿਲ ਕਰਦਾ ਨੇ ਮੁੱਕ ਜਾਵੇ। ਵਿਰਾਈ, ਜਿਉਣ ਕੋਈ ਨਹੀਂ ਮੁੱਕਦਾ, ਮਾਂ ਦੇ ਉਧਰ ਵਿਚ ਜਿਉਂਦੀ ਸੈਂ ਕੇ ਨਾ, ਜਦੋਂ ਉਥੋਂ ਮੌਤ ਆਈ ਸੀ ਘਬਰਾਈ ਸੈਨਾ, ਘੁੱਟ ਵੱਟ ਨਾਲ ਮੌਤ ਤੁਲ ਹੀ ਹੋਈ ਸੀ ਨਾ, ਪਰ ਦੇਖ ਮਾਂ ਦੇ ਉਧਰ ਦੀ ਮੌਤ, ਜਗਤ ਵਿਚ ਜਨਮ ਹੋ ਗਿਆ, ਇਸੇ ਤਰ੍ਹਾਂ ਇਹ ਸਰੀਰ ਦੀ ਮੌਤ ਭਲਿਆਂ ਲਈ ਜਨਮ ਹੋਵੇਗੀ, ਕਿਸੇ ਹੋਰ ਹਾਲ ਵਿਚ ਜੋ ਇਸ ਤੋਂ ਚੰਗਾ ਹੋਵੇਗਾ, ਸੋ ਜਿਉਣਾ ਤਾਂ ਨਾ ਮੁੱਕਾ। ਹੰਸੋ, ਅੱਛਾ ਹੈ, ਤੇ ਤੁਹਾਨੂੰ ਜੰਮ ਤੋਂ ਵੀ ਡਰ ਨਹੀਂ ਆਉਂਦਾ? ਵਿਰਾਈ, ਮੇਰੇ ਸਤਿਗੁਰਾਂ ਨੇ ਇਸ ਦਾ ਦਾਰੂ ਕੀਤਾ ਹੈ, ਨਾ ਜਮ ਦੂਤ ਦੁੱਖ ਤਿਸ ਲਾਗੈ, ਸੋ ਜਨ ਰਾਮ ਨਾਮ ਲਿਵ ਜਾਗੈ। ਗੁਰੂ ਨਾਨਕ ਦੇਵ ਜੀ ਨੇ ਜੋ ਨਾਮ ਬਖਸ਼ਿਆ ਹੈ ਕਰਤਾਰ ਦਾ, ਉਸ ਅੱਗੇ ਜਮ ਨਹੀਂ ਅਟਕਦਾ, ਤੈਨੂੰ ਵੀ ਨਾਮ ਪ੍ਰਾਪਤ ਹੈ, ਇਸ ਦੀ ਘਾਲ ਕਰ, ਜਮ ਦਾ ਡਰ ਤੇਰਾ ਵੀ ਦੂਰ ਹੋਵੇ ਸੀ। ਹੰਸੋ, ਚੰਗੀ ਮਾਂ, ਤੁਸਾਂ ਤਾਂ ਮਰ ਕੇ ਚੰਗੇ ਥਾਂ ਜਾਣਾ ਹੋਇਆ, ਤੁਸੀਂ ਚੰਗੇ ਚੰਗੇ ਥਾਂ ਚਲੇ ਗਏ ਸਹੀ, ਪਰ ਮਾਂ ਜੀ ਆਪਣੇ ਪੁੱਤਾਂ ਧੀਆਂ ਪਤੀ ਸਾਤੋਂ ਸਭ ਤੋਂ ਵਿਛੜ ਜਾ ਸੋ ਕੇ ਨਾ, ਕੁਛ ਨਾ ਹੋਏਗਾ ਤੁਹਾਡੇ ਦਿਲ ਨੂੰ? ਹੈ ਵਿਰਾਈ, ਤੇਰੇ ਵਾਲਾ ਪ੍ਰਸ਼ਨ ਆਪ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ, ਸਭ ਨਾ ਮਰਨਾ ਆਇਆ ਵੇ ਛੋੜਾ ਸਭ ਨਾ, ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕਿਨਾਹ, ਤੇ ਆਪ ਹੀ ਉੱਤਰ ਦਿੱਤਾ, ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾਹ। ਅਰਥਾਤ ਸਭ ਮਰਨਾ ਸਭਨਾ ਨਹੀਂ ਹੈ, ਸੋ ਵਿਛੋੜਾ ਸਭ ਨੇ ਚੱਲਣਾ ਹੈ, ਪਰ ਦੱਸੋ ਕਿ ਅੱਗੇ ਜਾ ਕੇ ਕਿਨ੍ਹਾਂ ਦਾ ਮੇਲ ਹੋਵੇਗਾ? ਸੋ ਹੰਸੋ, ਜਿਨ੍ਹਾਂ ਨੂੰ ਰੱਬ ਭੁੱਲ ਗਿਆ ਹੈ ਉਹਨਾਂ ਨੂੰ ਵੇਦਨ ਅਰਥਾਤ ਵਿਛੋੜੇ ਦਾ ਸੱਲ ਹੋਵੇਗਾ, ਜਿਸ ਤੋਂ ਸਮਝ ਪਈ ਕਿ ਨਾਮ ਹੁਣੇ ਵਿਛੋੜੇ ਦੀ ਪੀੜ ਸਹਾਰਨਗੇ। ਸੋ ਨਾਮ ਨਾਲ ਲੱਗੀਏ, ਤੌਖਲੇ ਨਾਲ ਕਿਉਂ ਸੁਸੀਏ? ਸਤਿਗੁਰ ਨੇ ਫੇਰ ਪੁੱਛਿਆ ਏ, ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ, ਤੇ ਆਪ ਹੀ ਉੱਤਰ ਦਿੱਤਾ, ਜੇ ਗੁਣ ਹੋਵੇ ਗੰਠੜੀ ਐ ਮੇਲੇ ਗਾ ਸੋਈ। ਬੀਬਿਆ, ਜਿਨ੍ਹਾਂ ਨੇ ਗੁਣਾਂ ਦੀ ਕੰਠ ਪੱਲੇ ਆਪਣੇ ਪੀੜੀ ਪਾਈ ਹੈ, ਉਹਨਾਂ ਸਭਨਾਂ ਨੂੰ ਸਾਈ ਮਿਲਾਏਗਾ, ਚਾਹੇ ਆਪਣੇ ਦੇਸ਼ ਵਿਚ ਚਾਹੇ ਆਪਣੇ ਸਰੂਪ ਵਿਚ, ਉਹ ਜਾਣੇ ਸਾਨੂੰ ਪਤਾ ਨਹੀਂ, ਪਰ ਜੋ ਨਾਮ ਨੂੰ ਮਿਲਿਆ ਹੈ ਉਹ ਨਹੀਂ ਵਿਛੜਦਾ, ਤੇਰਾ ਏਕੋ ਨਾਮ ਮਜੀਠੜਾ। ਫਿਰ ਹੁਕਮ ਹੈ, ਮਿਲਿਆ ਹੋਏ ਨਾ ਵਿਛੜੈ ਜੋ ਜੇ ਮਿਲਿਆ ਹੋਈ। ਹੰਸੋ, ਨਾਮ ਜਪ, ਨਿਰੰਕਾਰ ਨੂੰ ਪਿਆਰ ਕਰ, ਜਪ ਤਪ ਦਾ ਬੇੜਾ ਬੰਧ ਲੈ, ਮਰਦਾ ਕੁਛ ਨਹੀਂ, ਮਰਨ ਨਾਮ ਮੁੱਕ ਜਾਣ ਦਾ ਨਹੀਂ। ਹੰਸੋ, ਸੱਚ ਸਤਿਗੁਰ ਦੇ ਸੋਹਣੇ ਵਾਕ ਸੁਣਾਉਂਦੇ ਹੋ, ਮੋਤੀ ਪਰੋਤੇ ਹੋਏ ਹਨ, ਪਰ ਮਾਂ ਜੀ ਫਿਰ ਵੀ ਜਿੰਦ ਪਿਆਰੀ ਹੈ, ਜਿੰਦ ਨਾਲ ਪਕੜ ਹੈ, ਮਰਨੇ ਨੂੰ ਜੀ ਨਹੀਂ ਕਰਦਾ। ਵਿਰਾਈ, ਨਾਮ ਨੂੰ ਲੱਗੀ ਰਹੋ, ਸਤਸੰਗ ਕਰਦੀ ਰਹੋ, ਗੁਰੂ ਦੇ ਉਪਦੇਸ਼ ਨੂੰ ਸੁਣਦੀ ਤੇ ਕਮਾਉਂਦੀ ਰਹੋ, ਫਿਰ ਵੇਖੀ ਕੀ ਹੁੰਦਾ ਹੈ। ਦਰਿਆ ਦੇ ਕੰਢੇ ਖੜੋ ਕੇ ਡਰ ਲੱਗਦਾ ਹੈ ਕਿ ਇਹ ਬੇੜੀ ਕਿੰਜ ਪਾਰ ਲੱਗ ਸੀ, ਪਰ ਜਦ ਇੱਕ ਬੇੜੀ ਪਾਰ ਲੱਗ ਜਾਂਦੀ ਦੇਖੀ ਦੀ ਹੈ ਤਾਂ ਹੌਸਲਾ ਪਰ ਆਉਂਦਾ ਹੈ ਕਿ ਜੇ ਅਸੀਂ ਵੀ ਚੜ ਬੈਠੇ ਤਾਂ ਪਾਰ ਲੱਗ ਜਾਵਾਂਗੇ। ਦੇਖ, ਸ੍ਰੀ ਕਬੀਰ ਜੀ ਬੜੇ ਭਗਤ ਹੋਏ ਹਨ, ਉਨ੍ਹਾਂ ਨੇ ਨਾਮ ਜਪਿਆ, ਜਪ ਕੇ ਉਨ੍ਹਾਂ ਦਾ ਮਰਨ ਦਾ ਭਾਉ ਮਿਟ ਗਿਆ, ਉਨ੍ਹਾਂ ਨੂੰ ਜਿਉਣ ਨਾਲ पकड़ टुट गई तदे उन्होंने एक वा ए वाक उचारे हन ना कबीर जिस मरने ते जग डरे मेरे मन आनंद मरने ही ते पाई है पूरन परमानंद। हुण ए वेख के कि कबीर नाम सिमर के मौत तो निरपै ही नहीं होए सगों उन्हां ने इस नूं आनंद समझ लिया जे असी भी उसे राहे तुर गए तां असी भी मौत ते डर तो निडर हो जावांगे ते मेर हो गई ता सानू परमात्मा दे मिलाप दा आनंद प्राप्त हो जाएगा। हंसो परा मां जी ओ तां कबीर जी दी गल होई जो बड़े भगत सन तो सानू भी इवें ही पई लगदी है। विराई काको ओ तां सन महापुरख उन्हां नू सारा पता सी ते महापुरख तां इथों तक कपड़ जांदे हन कि शरीर मैं नहीं मन मैं नहीं ओ अपने आत्मा नू अपना आप सियाण लैंदे हन। तन मैं मनुआ मन मैं साचा सो साचा मिल साचे राचा। आत्मा अमर है सो वो अपने आप नू अमर लख लैंदे हन। फिर आत्मा अपने आप विच दुख पीड़ा तो रहत है आनंद स्वरूप है सो वो आत्मा नू आनंद अनुभव कर लैंदे हन। वह आनंद उन्हां दे मन विच अपना प्रभाव पाई रखदा है। वो आखदे हन मेरे मन आनंद। हंसो फिर क्यों कहिंदे हन मरने ही ते पाई है पाईदा है आनंद ओ तां जिउंदे ही आनंद पा लैंदे हन। विराई हस के काकी जगत विच संतां महात्मा दे दुआले जगत पीड़ा लै के जांदा है ते उन्हां नूं कई उलझना विच ते दुखां विच फसाउंदा है। उन्हां नूं जगत उधार वल ध्यान देना पैंदा है भावें उन्हां दे मन विच आत्म लखता दा आनंद रहिंदा है पर मरने दे बाद सब उजाहट जाण ते ओ दसदे हन कि पूर्ण परमानंद प्राप्त होवेगा। उन्हां दी गल मैं तां दसी सी कि उन्हां दी भरी उगाही नाल सानू तसल्ली हुंदी है ते जीड़ा तरवास फड़दा है। उंज काको कुदरत वल तकीए तां देख जद मां दे उदर विच सां तां की सां बाहर आके किवें वधे मोले उस तों दह चंद चंगे ते सियाणे हो गए। बीज जिमी दे अंदर की हुंदा है उग के कीकू पत्ते फुल फुल फल नाल प्रफुल्लत हुंदा है। देख कुड़िए कुदरत विच चंगा है चंगे तों चंगेरा है चंगेरे तों बहुत चंगा है मानो तौड़ियां हन वधन मेलन दियां मानो तौड़ियां हन वधन मौलन दियां। इसे तरह ए चोला छोड़ के अगला जीवन चंगेरा ही समझो। हंसो सोच सोच के पर मां जी जो बीज जे बीज खराब हो जाए तां उग के नहीं ना बूटा सोहना बनदा। विराई इसे लई तां बीबिया इस अपने आपे नूं देह विच हुंदिया संभालीदा है माड़े कर्म नहीं करी दे जो आपा दागी ना हो जावे सत्संग करी दी है जो बदी करनो आपा रुके ते भलियाई दा पा लगदी रहे गुरबाणी पढ़ी दी है जो मन सुसिख्यत हुंदा रहे ते सिफत सलाह नाल वाहिगुरु जी नाल प्यार पैंदा जावे नाम जपीदा है जो नाम सिमरन होके साडे आपे नूं नामी वाहिगुरु जी विच पुचा देवे। हंसो मैं तां हुणे लगी हां तुसी तां इन्हां कालां विच वड्डे हो गए हो तुहानूं पता लग गया है ना सारा दसो खां लग गया है ना बीबे मां जी। विराई हस के काकी मैं उमरां करके बुढ़ी हां पर सत्संग विच न्याणी हां अजे हां मैनूं इह विश्वास हो गया है कि मरने नाल मेरे आत्मा ने नहीं मरना मेरे आत्मा नूं रखेगा चरण शरण मेरा गुरु नानक। वाहिगुरु जी का खालसा वाहिगुरु जी की फतेह। साखी बाई हुई समझौतियां मेरा गुरु नानक आखदी माई दी रसना सुक गई गल पर आया ते नैन बरस पए कुछ चिर चुप रह के फिर बोली सुन नी हंसो मैं तेनू मोटी ठुली गल दसनी आ तेनू धीरज बज जाए जिस नाल वेख तू गई होई सै गवीने वाले घर ਮੁਕਾਨ ਦੇਣ। ਸਾਰਾ ਦਿਨ ਬੀਤਦਾ ਸੀ ਰੋਂਦਿਆਂ ਪਿੱਟਦਿਆਂ ਵੈਣ ਸੁਣਦਿਆਂ। ਦੱਸ ਖਾਂ ਰਾਤ ਨੂੰ ਸੁਪਨੇ ਕਾਹਦੇ ਲੈਂਦੀ ਸੈ? ਉਸੇ ਰੋਣ ਪਿੱਟਣ ਦੇ? ਕਦੇ ਰਾਤ ਨੂੰ ਸ਼ਦਿਆਨੇ ਵੱਜਦੇ ਸੁਪਨੇ ਵਿਚ ਤੱਕੇ ਸਾਨੀ? ਕਦੇ ਸਤਸੰਗ ਦੀ ਵਾਰਤਾ ਕੇ ਸੰਤਾਂ ਦੇ ਦਰਸ਼ਨ ਹੋਏ ਸਾਨੀ ਸੁਪਨਿਆਂ ਵਿਚ? ਹੰਸੋ ਤ੍ਰਭਕੇ, ਹਾਂ ਜੀ ਸੱਚ ਕਿਹਾ ਨੇ, ਉਹ ਭੈੜੇ ਸੁਪਨੇ ਗਵੀਣੇ ਦੇ ਹੀ ਆਉਂਦੇ ਸਨ। ਵਿਰਾਈ, ਹੁਣ ਜਦ ਮਹਾਰਾਜ ਦੇ ਦਰਸ਼ਨ ਕੀਤੇ ਨੀ, ਦੱਸ ਖਾਂ ਰਾਤੀ ਸੁਪਨੇ ਵਿਚ ਕੀ ਵੇਖੇ ਨੀ? ਹੰਸੋ, ਪਹਿਲਾਂ ਤਾਂ ਮਾਂ ਬਿਨ ਸੁਪਨਾ ਸੁੱਤੀ ਡੂੰਘੀ ਨਿੰਦੇ, ਜਾਗ ਖੁੱਲ ਕੇ ਫੇਰ ਸੁੱਤੀ ਤਾਂ ਕੀਰਤਨ ਹੁੰਦਾ ਡਿੱਠਾ, ਤੇ ਸੁਣਿਆ ਵੀ ਤੁਸੀਂ ਡਿੱਠੇ ਬਾਬਾ ਜੀ ਦਿੱਸੇ ਝੋਲੇ ਪਹਿਣ ਕੇ ਗੁਰੂ ਜੀ ਦੀਵਾਨ ਵਿਚ ਆਏ ਕੀ ਆਏ। ਵਿਰਾਈ, ਸੋ ਬੀਬਿਆ, ਨੀਂਦ ਇਕ ਨਿੱਕੀ ਜਿਹੀ ਮੌਤ ਸਮਝ ਜੋ ਆਵਾਜਾਈ ਵਾਲੀ ਏ, ਆਈ ਤੇ ਚਲੀ ਵੀ ਗਈ, ਸੁੱਤਾ ਮੋਇਆ ਇਕ ਬਰਾਬਰ ਆਖਦੇ ਹਨ ਨਾ ਲੋਕੀ। ਸੋ ਬੀਬਿਆ, ਦਿਨੇ ਰਾਤ ਕੰਮਾਂ ਸੋਚਾਂ ਗੱਲਾਂ ਵਿਚ ਰਚੀਦਾ ਹੈ, ਉਨ੍ਹਾਂ ਵਿਚ ਰਾਤ ਨੂੰ ਵਿਚਰੀਦਾ ਹੈ, ਤਿਵੇਂ ਜਿਨ੍ਹਾਂ ਸੋਚਾਂ ਗੱਲਾਂ ਕੰਮਾਂ ਜਿਉਂਦਿਆਂ ਰਚੇ ਰਚਾਂ ਰਹਾਂਗੇ, ਜਿਨ੍ਹਾਂ ਸੋਚਾਂ ਗੱਲਾਂ ਕੰਮਾਂ ਵਿਚ ਜਿਉਂਦਿਆਂ ਰਚੇ ਰਹਾਂਗੇ, ਮਰ ਕੇ ਉਨ੍ਹਾਂ ਵਿਚ ਹੀ ਵਿਚਰਨਾ ਹੋਵੇਗਾ। ਇਹ ਗੱਲ ਸਾਡੀ ਸਮਝੇ ਪੈ ਜਾਂਦੀ ਹੈ, ਇਸ ਤਰ੍ਹਾਂ ਸੋਚਿਆ ਕਿ ਨਾ? ਸੋ ਕੁਛ ਇਸ ਤੋਂ ਸਮਝ ਲੈ ਕਿ ਜਿਉਂਦੇ ਜੀ ਅਸਾਂ ਨਾਮ ਬਾਣੀ ਦੇ ਅਭਿਆਸ ਤੇ ਸਤਸੰਗ ਦੀ ਬਖਸ਼ੀ ਵਿਚਾਰ ਨਾਲ ਦੇਹ ਤੇ ਮਨ ਤੋਂ ਆਪਣੇ ਆਪੇ ਨੂੰ ਵੱਖਰਾ ਰੱਖ ਲਿਆ ਹੈ ਕਿ ਆਪਾ ਹੈ ਸਤ ਜਤ ਸਰੂਪ ਤੇ ਅਮਰ। ਤਦ ਫਿਰ ਮਰ ਕੇ ਸਾਡੀ ਆਤਮਾ ਆਪਣੇ ਆਪ ਨੂੰ ਅਮਰ ਤੇ ਆਪਣੇ ਸਹਿਜ ਦੇ ਸੁਭਾਅ ਵਿਚ ਆਪ ਨੂੰ ਆਨੰਦ ਰੂਪ ਹੀ ਲਖੇਗੀ ਨਾ? ਫਿਰ ਅੱਗੋਂ ਇਹ ਆਨੰਦ ਸਰੂਪ ਆਤਮਾ ਪਰਮਾਨੰਦ ਰੂਪ ਵਾਹਿਗੁਰੂ ਵਿਚ ਅੱਪੜ ਪਵੇਗੀ। ਹੰਸੋ, ਮਾਂ ਜੀ, ਮਿੱਠੇ ਮਿੱਠੇ ਮਾਂ ਜੀ, ਕੀਕੂ ਮੈਂ ਅੱਲੜ ਨੂੰ ਨਿਸ਼ਾ ਦੇ ਘਰ ਪਹੁੰਚਾ ਦਿੱਤਾ ਨੇ, ਸਿਰ ਫੇਰ ਕੇ ਹਾਏ ਅਜੇ ਨਾ ਜਾ ਮਾਂ, ਨਾ ਮਾਂ ਮੇਰੀ, ਤੈਨੂੰ ਤਾਂ ਲੋੜ ਨਹੀਂ, ਮੇਰੀ ਖਾਤਰ ਹੀ ਰਹਿ ਪਾਉ ਨਾ। ਵਿਰਾਈ ਮੁਸਕਰਾ ਕੇ, ਭਲਾ ਹੰਸੋ, ਜੇ ਮੈਂ ਕਿਸੇ ਤਰ੍ਹਾਂ ਹੁਣ ਨਾ ਜਾਵਾਂ, ਤੇਰੇ ਕੋਲ ਹੀ ਰਹਿ ਪਵਾਂ, ਤੂੰ ਦੱਸ ਜਦੋਂ ਤੇਰੀ ਵਾਰੀ ਜਾਣ ਦੀ ਆਵੇਗੀ, ਉਦੋਂ ਫੇਰ ਤੂੰ ਮੇਰੇ ਆਖੇ ਮੇਰੇ ਪਾਸ ਰਹਿ ਪਵੇਂਗੀ? ਹੰਸੋ ਸੋਚੀ ਪੈ ਗਈ, ਫਿਰ ਸਿਰ ਫੇਰ ਕੇ ਬੋਲੀ, ਮੇਰੇ ਵੱਸ ਹੋਵੇ ਤਾਂ ਕਦੇ ਨਾ ਜਾਵਾਂ ਮਾਂ, ਆਪਣੇ ਵੱਸ ਦੀ ਗੱਲ ਨਹੀਂ ਨਾ। ਵਿਰਾਈ, ਜਦ ਵੱਸ ਨਹੀਂ ਫਿਰ ਜਾਣਾ ਤਾਂ ਅਟਲ ਹੋਇਆ ਨਾ। ਹੁਣ ਰਹਿ ਗਈ ਗੱਲ ਅੱਗੇ ਪਿੱਛੇ ਜਾਣ ਦੀ, ਕੋਈ ਚਾਰ ਦਿਨ ਪਹਿਲੇ ਕੋਈ ਪਿੱਛੇ, ਮੈਂ ਹੁਣ ਜਾਸਾਂ ਤੂੰ ਮਗਰੋਂ ਆ ਜਾਸੈ, ਵਿਛੋੜਾ ਹੈ ਕੁਛ ਸਮੇਂ ਲਈ, ਸਦਾ ਲਈ ਤਾਂ ਨਹੀਂ ਨਾ ਅੱਡ ਹੋ ਜਾਣਾ। ਹੰਸੋ, ਸੱਚ ਭਇਆ ਨੇ, ਪਰ ਦੇਖ ਮਾਂ ਫਿਰ ਵੀ ਵਿਛੜ ਨੂੰ ਦਿਲ ਨਹੀਂ ਕਰਦਾ। ਠੰਡਾ ਸਾਹ ਲੈ ਕੇ, ਮੌਤ ਔਤਰੀ ਲਈ ਕੋਈ ਮੌਤ ਨਾ ਬਣੀ। ਵਿਰਾਈ, ਮੌਤ ਦੀ ਮੌਤ ਲਈ ਤਾਂ ਸਤਸੰਗ ਲੱਭੀਦਾ ਏ, ਜੋ ਮੌਤ ਤੇ ਜੰਮਣ ਦੇ ਗੇੜ ਵਿਚੋਂ ਨਿਕਲ ਕੇ ਅਮਰ ਹੋ ਜਾਏ ਬੰਦਾ, ਅਮਰ ਹੋਵੇ ਤਾਂ ਮੌਤ ਆਪੇ ਮਰ ਗਈ। ਮੌਤ ਦੀ ਮੌਤ ਲਈ ਤਾਂ ਸਤਸੰਗ ਲੱਭੀਦਾ ਹੈ, ਜੋ ਮੌਤ ਤੇ ਜੰਮਣ ਦੇ ਗੇੜ ਵਿਚੋਂ ਨਿਕਲ ਕੇ ਅਮਰ ਹੋ ਜਾਏਗਾ ਬੰਦਾ, ਅਮਰ ਹੋਵੇ ਤਾਂ ਮੌਤ ਆਪੇ ਮਰ ਗਈ। ਹੰਸੋ ਕਸੀਸ ਵੱਟ ਕੇ, ਮੋਹ ਮਾਇਆ ਡਾਢੀ ਪਈ ਹੋਈ ਏ ਮਾਂ ਜੀ। ਵਿਰਾਈ, ਲੈ ਮੋਹ ਮਾਇਆ ਦੀ ਬੋਲੀ ਵਿਚ ਸਮਝ ਲੈ ਗੱਲ, ਭਈ ਜੇ ਤੇਰਾ ਘਰ ਵਾਲਾ ਫੌਜ ਵਿਚ ਨੌਕਰ ਹੋਵੇ, ਉਸ ਨੂੰ ਮਿਲੇ 2 ਮਹੀਨੇ ਦੀ ਛੁੱਟੀ, ਉਹ ਦੱਸ ਕਿੱਥੇ ਜਾਏਗਾ? ਮੇਰੀ ਜਾਚੇ ਤੇਰੇ ਕੋਲ ਪੰਨਾ ਆਏਗਾ ਕਿਉਂ? ਹੰਸੋ, ਮੋਜੂ ਮੇਰੇ ਨਾਲ ਬਹੁਤ ਹੋਇਆ। ਵਿਰਾਈ, ਫੇਰ ਜੇ ਅਸੀਂ ਕਿਸੇ ਮਹਾਂਪੁਰਖ ਨੂੰ ਮਿਲ ਕੇ ਕਰਤਾਰ ਨੂੰ ਪਿਆਰ ਕਰਨਾ ਸਿੱਖ ਲਈਏ, ਤਾਂ ਉਸ ਰੱਬ ਦਾਤੇ ਦੀਆਂ ਦਿੱਤੀਆਂ ਦਾਤਾਂ ਨਾਲੋਂ ਉਸ ਦਾਤੇ ਨੂੰ ਵੀ ਪਿਆਰ ਕਰਨ ਲੱਗ ਪਈਏ, ਤਾਂ ਚੋਲਾ ਛੋੜ ਕੇ ਕਿੱਥੇ ਜਾਵਾਂਗੇ? ਹੰਸੋ, ਕਰਤਾ ਪੁਰਖ ਕੋਲ ਜਿਸ ਨੂੰ ਪਿਆਰ ਕੀਤਾ ਹੈ ਬਹੁਤਾ। ਵਿਰਾਈ, ਫੇਰ ਸਾਰੇ ਰੱਬ ਜੀ ਨੂੰ ਪਿਆਰ ਕਰਨ ਵਾਲੇ ਰੱਬ ਜੀ ਪਾਸ ਜਾਣਗੇ ਤਾਂ ਇਕ ਦੇਸੀ ਹੋਣ ਕਰਕੇ ਮਿਲ ਪੈਣਗੇ ਨਾ? ਹੰਸੋ, ਹਾਂ ਜੀ। ਵਿਰਾਈ, ਫੇਰ ਸਾਨੂੰ ਵਿਛੜਿਆਂ ਵੇਲੇ ਦੁੱਖ ਕਰਨਾ ਚਾਹੀਦਾ ਹੈ ਕਿ ਕਰਤਾ ਪੁਰਖ ਨੂੰ ਪਿਆਰ ਕਰਨਾ ਚਾਹੀਦਾ ਹੈ? ਜੋ ਚੋਲਾ ਛੋੜ ਕੇ ਕਰਤਾ ਪੁਰਖ ਪਾਸ ਚੱਲੀਏ ਤੇ ਉੱਥੇ ਕਿਵੇਂ ਕਰਤਾ ਪੁਰਖ ਨੂੰ ਭਾਵੇ ਪਹਿਲਿਆਂ ਦੇ ਦੂਰ ਗਿਆਂ ਪਿਆਰਿਆਂ ਨੂੰ ਵੀ ਮਿਲ ਪਈਏ। ਹੰਸੋ, ਜਿਵੇਂ ਹੁਣ ਮਿਲ ਰਹੇ ਹਾਂ ਮਾਂ ਜੀ। ਵਿਰਾਈ, ਕਿੰਜ, ਕਿਸ ਹਾਲ, ਕਿਸ ਰੰਗ, ਕਰਤਾ ਪੁਰਖ ਜਾਣੇ, ਪਰ ਮਿਲ ਪੈਣ ਤਾਂ ਸਹੀ ਹੋ ਗਿਆ ਤੇ ਇਹ ਸਮਝਾ ਆਈ ਕਿ ਕੁਦਰਤ ਵਿਚ ਵਾਧਾ ਹੀ ਵਾਧਾ ਹੈ, ਸੁਖ ਦਾ ਵਾਧਾ ਹੈ, ਰਚਨਾ ਰਚੀ ਗਈ ਹੈ, ਰਚਨਾ ਰਚੀ ਗਈ ਦਾ ਪ੍ਰਯੋਜਨ ਕਦੇ ਦੁੱਖ ਨਹੀਂ ਹੋ ਸਕਦਾ। ਜਿਸ ਨੇ ਰਚੀ ਹੈ ਸੁਖਾਂ ਲਈ, ਸੁਖਾਂ ਦੇ ਵਾਧੇ ਲਈ, ਦੁੱਖ ਸਾਡਾ ਸਹੇੜ ਹਨ ਹੁਕਮੋ ਕੁਸ ਕੇ। ਸੋ ਜਿਸ ਹਾਲ ਜਿਵੇਂ ਤੇ ਜਿੱਥੇ ਮਿਲਾਂਗੇ ਉਹ ਸਭ ਸੁਖ ਰੂਪ ਹੋਵੇਗਾ। ਯਤਨ ਇਹ ਲੋੜੀਏ ਕਿ ਇਥੋਂ ਨੀਵੇਂ ਜਾਣ ਵਾਲੇ ਔਗਣਾਂ ਦੀ ਪੋਟ ਬੰਨ ਕੇ ਨਾਲ ਨਾ ਲੈ ਤੁਰੀਏ, ਸਾਈਂ ਦੇ ਪਿਆਰ ਦੀ ਕਮਾਈ ਨਾਲ ਲੈ ਚੱਲੀਏ। ਹੰਸੋ, ਰੱਬ ਦਾ ਪਿਆਰ ਕਿਹੜਾ ਸੌਖਾ ਹੈ ਅਮਾਂ। ਵਿਰਾਈ, ਸਾਡੇ ਗੁਰੂ ਨੇ ਤਾਂ ਸੌਖਾ ਕਰ ਦਿੱਤਾ ਹੈ। ਦੇਖ, ਪਹਿਲਾ ਨੰਬਰ ਮਾੜੇ ਕੰਮਾਂ ਤੋਂ ਬਚਣਾ ਇੱਕ ਗੱਲ ਹੈ, ਦੂਜਾ ਉਸ ਦੀ ਬਾਣੀ ਪੜ ਕੇ ਮਨ ਨੂੰ ਲਾ ਕੇ ਕਰਤਾ ਪੁਰਖ ਨਿਰੰਕਾਰ ਦੀ ਸਿਫਤ ਸਲਾਹ ਕਰਨੀ ਦੂਜੀ ਗੱਲ ਹੈ। ਉਸ ਦੇ ਬਖਸ਼ੇ ਨਾਮ ਨੂੰ ਜਪ ਕੇ ਸਿਮਰਨ ਬਣਾ ਲੈਣਾ ਜੋ ਉਸ ਦੀ ਯਾਦ ਸਾਨੂੰ ਉਸ ਤੋਂ ਵਿਥ ਤੇ ਨਾ ਜਾਣ ਦੇਵੇ, ਇਹ ਤੀਜੀ ਗੱਲ ਏ। ਇਉਂ ਕਰੀਦਾ ਏ ਪਿਆਰ ਉਸ ਨੂੰ, ਪਿਆਰ ਪਿਆਰੇ ਨਾਲ ਮਿਲਾ ਦਿੰਦਾ ਹੈ। ਉਹ ਹੋਇਆ ਜੋ ਪਿਆਰ ਸਰੂਪ, ਫਿਰ ਹੋਇਆ ਜੋ ਉਹ ਘੱਟ ਘੱਟ ਦਾ ਵਾਸੀ, ਉਸ ਦੇ ਤੇ ਸਾਡੇ ਵਿਚਾਲੇ ਪਰਦਾ ਹੀ ਭੁੱਲਦਾ ਹੈ। ਸੋ ਉਸੇ ਦੀ ਬਖਸ਼ੀ ਯਾਦ ਨਾਲ ਆਖੋ, ਸਿਮਰਨ ਨਾਲ ਆਖੋ, ਨਾਮ ਨਾਲ ਆਖੋ, ਭੁੱਲ ਨੂੰ ਕੱਪ ਕੱਤਿਆ ਫੇਰ ਜਗਤ ਦੇ ਸੁੱਖਾਂ ਤੋਂ ਵੀ ਜੋਗੀਆਂ ਵਾਂਗ ਨਾ ਵਾਂਝੇ ਗਏ, ਘਰ ਵਿਚ ਰਹੇ, ਧਰਮ ਕਿਰਤ ਕੀਤੀ, ਖਾਧਾ ਵੰਡਿਆ, ਆਦੇਸ਼ ਸੁਖ ਸਾਰੇ ਮਾਣੇ। ਜਿਸ ਵਾਹਿਗੁਰੂ ਨੇ ਸਭ ਕੁਝ ਦਿੱਤਾ ਉਸ ਦਾ ਸ਼ੁਕਰ ਕੀਤਾ, ਮਨੋ ਨਾ ਵਿਸਾਰਿਆ, ਉਸ ਦੀ ਦਿੱਤੀ ਦਾਤ ਨਾਲੋਂ ਉਸ ਦਾਤੇ ਨੂੰ ਵਧੀਕ ਪਿਆਰ ਕੀਤਾ, ਜਦੋਂ ਦੇਹ ਤੋਂ ਛੁੱਟੀ ਮਿਲੀ ਫੇਰ ਸੁਰਤ ਆਪੇ ਉਸ ਪਿਆਰੇ ਕੋਲ ਲੈ ਜਾਏਗੀ। ਕਿਸ ਹਾਲ, ਕਿਸ ਰੰਗ, ਕਿਵੇਂ, ਉਹ ਜਾਣਦਾ ਹੈ। ਇਹ ਨਿਸ਼ਚੇ ਹੈ ਕਿ ਸਾਈ ਰੰਗ ਰੱਤੇ ਗਿਆ, ਜੋ ਹੋ ਹੁਣ ਤੋਂ ਚੰਗਾ ਹੋ। ਹੰਸੋ, ਜਿਉਂਦੀ ਰਹੇ ਸਦਾ ਮੇਰੀ ਮਾਂ। ਮੈਂ ਮੂਰਖ ਨੂੰ ਕਿੱਡੀ ਸੋਹਣੀ ਤਰ੍ਹਾਂ ਸਮਝਾਇਆ ਈ, ਡਰ ਲੱਥਾ ਹੋਈ ਹੈ ਪਰ ਅਜੇ ਨਹੀਂ ਵੀ ਲੱਥਾ। ਤੇਰਾ ਤਾਂ ਸਾਰਾ ਲੈ ਗਿਆ ਏ ਨਾ ਮਾਂ ਜੀ। ਵਿਰਾਈ, ਇੱਕ ਦਿਨ ਇਸੇ ਤਰ੍ਹਾਂ ਦੀ ਡਰ ਦੀ ਕੋਈ ਗੱਲ ਮੈਂ ਵੀ ਗੁਰੂ ਅੰਗਦ ਦੇਵ ਜੀ ਨੂੰ ਆਖੀ ਸੀ। ਉਨ੍ਹਾਂ ਨੇ ਉੱਤਰ ਵਿਚ ਆਪਣਾ ਸਲੋਕ ਉਚਾਰਿਆ, ਜਿਨਾ ਭਉ ਤਿਨ ਨਾਹੇ ਭਉ, ਭਉ ਮੁਚ ਭਉ ਨਿਭ ਵਿਆਹ, ਨਾਨਕ ਇਹੋ ਪਟੰਤਰਾ, ਤਿਤ ਦੀ ਬਾਣ ਗਿਆ, ਵਾਰ ਸੂਹੀ ਮਹੱਲਾ ਦੂਜਾ। ਹੰਸੋ, ਇਸ ਦਾ ਦੇ ਅਰਥ, ਵਿਰਾਈ, ਜਿਸ ਨੂੰ ਡਰ ਹੈ ਉਨ੍ਹਾਂ ਨੂੰ ਡਰ ਨਹੀਂ, ਪਰ ਜੋ ਨਿਡਰ ਹਨ ਉਨ੍ਹਾਂ ਲਈ ਬਹੁਤ ਭਾਰੀ ਡਰ ਹੈ। ਉਸ ਕਰਤਾ ਪੁਰਖ ਦੀ ਦਰਗਾਹ ਵਿਚ ਗਿਆ ਇਹ ਨਿਰਣਾ ਹੋਣਾ ਹੀ। ਹੰਸੋ, ਤੁਸੀਂ ਤਾਂ ਕਹਿੰਦੇ ਸੀ ਮੌਤ ਤੋਂ ਬੇਡਰ ਹੋਣਾ ਹੈ, ਤੇ ਮੈਂ ਤੱਤੀ ਨੂੰ ਡਰ ਪਿਆ ਲੱਗਦਾ ਹੈ। ਡਰ ਲੱਗਣਾ ਫਿਰ ਚੰਗਾ ਹੋਇਆ ਨਾ। ਵਿਰਾਈ, ਦੇਖ ਬੀਬਿਆ, ਇੱਕ ਡਰ ਹੈ ਮੌਤ ਦਾ, ਹਾਏ ਨਾ ਮਰੀਏ, ਜਿੰਦ ਨੂੰ ਚੰਬੜ ਚੰਬੜ ਕੇ ਡਰੀਦਾ ਹੈ ਕਿ ਹਾਏ ਮਰਨੇ ਨਾਲ ਇਹ ਮੁੱਕ ਜਾਸੀ, ਇਹ ਡਰ ਤਾਂ ਜਿੱਤਣਾ ਹੈ। ਦੂਜਾ ਡਰ ਏ ਕਰਤਾਰ ਦਾ, ਤਾਰ ਦਾ, ਜਿਵੇਂ ਬੱਚੇ ਦਾ ਮਾਂ ਨਾਲ ਹੁੰਦਾ ਏ ਪਿਆਰ, ਪਰ ਪਿਓ ਨਾਲ ਹੁੰਦਾ ਏ ਪਿਆਰ, ਤੇ ਕੁਛ ਉਸ ਦਾ ਡਰ, ਜਿਸ ਕਰਕੇ ਬਾਲ ਮਾੜੇ ਕੰਮ ਨਹੀਂ ਕਰਦਾ। ਤਿਵੇਂ ਕਰਤਾਰ ਦਾ ਭਾਉ ਪ੍ਰੇਮ ਤੇ ਭਾਉ ਡਰ ਦੋਵੇਂ ਹੁੰਦੇ ਹਨ। ਕਰਤਾਰ ਦਾ ਪ੍ਰੇਮ ਤੇ ਡਰ ਦੋਵੇਂ ਹੁੰਦੇ ਹਨ। ਜਿਨ੍ਹਾਂ ਨੂੰ ਮੌਤ ਦਾ ਭਾਉ ਆਉਂਦਾ ਹੈ ਡਰਦੇ ਖਪਦੇ ਹਨ, ਪਰ ਜੇ ਇਹ ਡਰ ਜਿੱਤਣਾ ਚਾਹੁਣ ਤਾਂ ਉਹ ਮੌਤ ਬਰਹੱਕ ਸਮਝ ਕੇ ਪਰਮੇਸ਼ਰ ਦਾ ਭਾਉ ਧਾਰਦੇ ਹਨ। ਉਹ ਮਾੜੇ ਕਰਮ ਨਹੀਂ ਕਰਦੇ, ਹਾਂ ਉਨ੍ਹਾਂ ਦੇ ਕਰਮ ਨਿਰਮਲ ਹੋ ਜਾਂਦੇ ਹਨ, ਉਹ ਦਰਗਾਹੇ ਜਾ ਕੇ ਨਿਰਭੈ ਹੁੰਦੇ ਹਨ। ਪਰ ਜਿਨ੍ਹਾਂ ਨੂੰ ਵਾਹਿਗੁਰੂ ਦਾ ਭਾਉ ਨਹੀਂ, ਉਹ ਕਰਮ ਮਾੜੇ ਕਰਦੇ ਹਨ, ਉਨ੍ਹਾਂ ਲਈ ਦਰਗਾਹੇ ਜਾ ਕੇ ਬਹੁਤ ਭਾਉ ਹੋ ਗਿਆ ਕਿ ਨਾ। ਫਲ ਜੋ ਦੁੱਖ ਆ ਲੱਗਣਗੇ ਆਪਣੇ ਮਾੜੇ ਕੀਤੇ ਕਰਮਾਂ ਨੂੰ। ਹੰਸੋ, ਸੱਚ ਮਾਂ ਜੀ, ਸੱਚਾ ਸੋਚ ਕੇ ਫੇਰ ਮਾਂ ਜੀ ਅੱਠੇ ਪੈਰ ਮੌਤ ਨੂੰ ਅੱਖਾਂ ਅੱਗੇ ਰੱਖੀਏ, ਜੋ ਕਰਮ ਮਾੜੇ ਨਾ ਹੋਣ। ਐਂ ਤਾਂ ਬੰਦਾ ਬਿਨ ਆਈ ਈ ਪਿਆ ਸੁੱਖ ਸੁੱਖ ਮਰੇਗਾ। ਵਿਰਾਈ ਮੁਸਕਰਾ ਪਈ, ਦੇਖ ਕਾਖੋ, ਥੋੜੇ ਦਿਨ ਹੋਏ, ਇੱਕ ਦਿਨ ਗੁਰੂ ਜੀ ਨੇ ਮੇਰੇ ਬੈਠਿਆਂ ਇੱਕ ਸਲੋਕ ਲਿਖਿਆ ਸੀ, ਜਿਨੇ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਣ ਹਾਰ। ਵਾਰਸੂ ਹੀ ਮਹੱਲਾ ਦੂਜਾ। ਜਿਸ ਦਾ ਗੂੜ ਭਾਵ ਇਹ ਨਹੀਂ ਕਿ ਬੱਕਰੇ ਨੂੰ ਦਿਸਦੇ ਸ਼ੇਰ ਵਾਂਗੂ ਹਰ ਵੇਲੇ ਮੌਤ ਦਿਸਦੀ ਤੇ ਸਹਿਮਾ ਵਿਚ ਨੱਪੀ ਰੱਖੋ, ਸਗੋਂ ਇਹ ਕਿ ਜਿਨ੍ਹਾਂ ਨੇ ਇਹ ਗੱਲ ਸੱਚਮੁੱਚ ਲਖ ਲਈ ਹੈ ਕਿ ਇਹ ਜੀਵਨ ਸਦਾ ਦਾ ਮੁਕਾਮ ਨਹੀਂ, ਉਹ ਫਸ ਮਰਨ ਵਾਲੇ ਅਡੰਬਰ ਨਹੀਂ ਰੱਖਦੇ। ਜੈਸਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਇਆ ਸੀ ਕਿ ਇਹ ਜੀਵਨ ਸਦਾ ਦਾ ਮੁਕਾਮ ਨਹੀਂ, ਇਹ ਸਾਡੇ ਪਿਛਲੇ ਅਗਲੇ ਜੀਵਨ ਵਿਚ ਇਕ ਮੁਸਾਫਰੀ ਦਾ ਸਫਰੀ ਮੁਕਾਮ ਹੈ। ਮੁਕਾਮ ਉਹ ਹੈ ਜਿੱਥੇ ਨਿਚਲ ਹੋ ਕੇ ਰਹਿਣਾ ਹੈ। ਮੁਕਾਮ ਕਰ ਕਰ ਬੈਸਣਾ ਨਿਤ ਚੱਲਣ ਕੀ ਧੋਖ, ਮੁਕਾਮ ਤਾਂ ਪਰ ਜਾਣੀ ਹੈ ਜਾਨ ਰਹੇ ਨਿਚਲ ਲੋਕ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਗੱਲ ਸਧਾਰਨ ਤੌਰ ਤੇ ਤਾਂ ਲੋਕੀ ਜਾਣਦੇ ਹਨ ਕਿ ਚੱਲਣਾ ਹੈ ਇਥੋਂ, ਪਰ ਉਹ ਠੀਕ ਤਰ੍ਹਾਂ ਜਾਂ ਸੱਚ ਕਰਕੇ ਨਹੀਂ ਜਾਣਦੇ। ਜੇ ਕਹੋ ਕਰਕੇ ਜਾਂ ਠੀਕ ਕਰਕੇ ਜਾਣਨ ਤਾਂ ਮਾੜੇ ਕਰਮ ਕਿਉਂ ਕਰਨ? ਜੋ ਮਾੜੇ ਕਰਦੇ ਹਨ ਉਹ ਜਾਣਦੇ ਤਾਂ ਹਨ ਪਰ ਸੱਚ ਕਰਕੇ ਠੀਕ ਕਰਕੇ ਨਹੀਂ ਜਾਣਦੇ। ਜਿਸ ਨੇ ਇੱਕ ਵਾਰ ਸੱਚ ਕਰ ਜਾਣ ਲਿਆ ਉਹ ਮਾੜੇ ਕੰਮ, ਉਲਝਣਾਂ ਦੇ ਕੰਮ, ਜੰਜਾਲਾਂ ਵਿਚ ਫਸਾ ਦੇਣ ਵਾਲੇ ਕੰਮ ਨਹੀਂ ਕਰਦਾ, ਉਹ ਨੇਕੀ ਕਰਦਾ ਤੇ ਸਿਫਤ ਸਲਾਹ ਨਾਮ ਵਿਚ ਲੱਗਦਾ ਹੈ। ਪਰ ਜਿਨ੍ਹਾਂ ਨੇ ਚੱਲਣਾ ਤਾਂ ਨੜੋਇਆ ਤੇ ਜਾ ਕੇ ਡਿੱਠਾ ਤੇ ਸਮਝਿਆ ਵੀ ਹੈ ਪਰ ਘਰ ਜਾ ਕੇ ਚੱਲਣ ਦੀ ਸਾਰ ਨਹੀਂ ਸਮਝੀ, ਉਹ ਜੰਜਾਲਾਂ ਵਿਚ ਆਪ ਨੂੰ ਵੇਟਦੇ ਹਨ ਤੇ ਸਾਰੀ ਉਮਰ ਉਨ੍ਹਾਂ ਦੇ ਖੋਲਣ ਸਵਾਰਨ ਵਿਚ ਖਚਤ ਹੀ ਚਲੇ ਜਾਂਦੇ ਹਨ। ਹੰਸੋ, ਚੱਲਣ ਦੀ ਸਾਰ ਕੀ ਹੋਈ? ਵਿਰਾਈ, ਦੇਖ ਕਾਕੋ, ਜੇ ਮੌਤ ਨਾ ਹੁੰਦੀ ਤਾਂ ਜਗਤ ਵਿਚ ਪਾਪ, ਧੱਕਾ, ਜ਼ੋਰ, ਜ਼ੁਲਮ ਹੁਣ ਤੋਂ ਬਹੁਤ ਵੱਧ ਹੁੰਦਾ। ਮੌਤ ਹੈ ਜੋ ਸਭ ਦੇ ਜੀਵਨ ਨੂੰ ਕਿਸੇ ਹੱਦ ਬੰਦੇ ਵਿਚ ਤੋਰਦੀ ਹੈ, ਕਿਉਂਕਿ ਮਰਨਾ ਹੈ ਇਹ ਜਾਣਦੇ ਤਾਂ ਸਾਰੇ ਹਨ ਤੇ ਮਰਨੋਂ ਡਰਦੇ ਵੀ ਸਾਰੇ ਹਨ, ਪਰ ਸਾਰ ਉਨ੍ਹਾਂ ਨੇ ਪਛਾਣੀ ਹੈ ਜਿਨ੍ਹਾਂ ਨੇ ਮੌਤ ਦਾ ਭੈ ਚੁੱਕ ਜਾਣ ਦਾ ਰਾਹ ਫੜਿਆ ਹੈ। ਮਾੜੇ ਕਰਮਾਂ ਤੋਂ ਬਚਣਾ, ਨੇਕੀ ਕਰਨੀ, ਆਪਣੇ ਆਪ ਨੂੰ ਜੋਤ ਰੂਪ ਪਛਾਣਨ ਦਾ ਉਦਮ ਕਰਨਾ, ਐਸੇ ਉਦਮ ਵਾਲਿਆਂ ਨੇ ਸਾਰ ਪਛਾਣੀ ਹੈ। ਸੋ ਜਿਨ੍ਹਾਂ ਚੱਲਣ ਦੀ ਸਾਰ ਜਾਣੀ ਹੈ ਉਨ੍ਹਾਂ ਨੇ ਹਾਏ ਮੈਂ ਨਾ ਮਰਾਂ ਦਾ ਡਰ ਜਿੱਤ ਲਿਆ ਹੈ। ਫਿਰ ਕਿਵੇਂ ਵਾਹਿਗੁਰੂ ਜੀ ਨੂੰ ਮਿਲ ਪਵਾਂ ਤੇ ਉਹ ਗੱਲਾਂ ਨਾ ਕਰਾਂ ਜਿਨ੍ਹਾਂ ਦੇ ਕਰਨੇ ਕਰਕੇ ਆਪਣੇ ਆਪੇ ਤੋਂ ਖੁੰਝ ਜਾਵਾਂ ਤੇ ਪਰਮ ਆਪੇ ਨੂੰ ਮਿਲਣੋਂ ਵਾਂਝਿਆਂ ਰਹਾਂ। ਇਹ ਨਿਰਮਲ ਭਾਉ ਆਪਣੇ ਮਨ ਵਿਚ ਰੱਖ ਲਿਆ ਹੈ ਉਹ ਹਾਏ ਨਾ ਮਰਾਂ ਦਾ ਮਨੋ ਕਲੇਸ਼ ਜਿੱਤ ਲੈਂਦੇ ਹਨ। ਹੰਸੋ, ਕਿੱਡੇ ਬਰੀਕ ਫਰਕ ਹਨ, ਅਸਾਂ ਅਲੜਾਂ ਨੂੰ ਕੀ ਸਾਰ? ਤਦੇ ਤੁਸੀਂ ਮਰਨੇ ਦੀਆਂ ਇਉਂ ਗੱਲਾਂ ਪਏ ਕਰਦੇ ਹੋ ਜਿਵੇਂ ਕਿਸੇ ਕੁੜੀ ਨੇ ਪੇਕੇ ਜਾਣਾ ਹੁੰਦਾ ਏ। ਰਤਾ ਡਰ ਭਾਉ ਨਹੀਂ? ਵਿਰਾਈ, ਡਰ ਕਿਉਂ ਨਹੀਂ ਬੀਬਿਆ? ਲੰਮਾ ਸਾਹ ਲੈ ਕੇ, ਮੈਂ ਕਿਸ ਬਾਗ ਦੀ ਮੂਲੀ ਹਾਂ? ਵੱਡੇ ਵੱਡੇ ਪਏ ਡਰਦੇ ਹਨ। ਰੋਵੈ ਸੇਖ ਮਸਾਇਕ ਪੀਰ, ਅੰਤਕਾਲ ਮਤ ਲਾਗੈ ਪੀਰ। ਭਾਵ ਇਹ ਹੈ ਕਿ ਕਿਵੇਂ ਸਾਡਾ ਅੰਤ ਸਵਰੇ। ਇਹ ਭਾਉ ਨਿਰਮਲ ਭਾਉ ਹੁੰਦਾ ਹੈ ਜੋ ਭਜਨ ਬੰਦਗੀ ਵਿਚ ਲਾ ਦਿੰਦਾ ਹੈ। ਤੂੰ ਮਖਦੂਮ ਬਹਾਉਦੀਨ ਦੀ ਸਾਖੀ ਨਹੀਂ ਸੁਣੀ ਜੋ ਮੇਰੇ ਗੁਰੂ ਜੀ ਤੋਂ 40 ਦਿਨ ਪਹਿਲਾਂ ਗੁਜ਼ਰਿਆ ਹੈ? ਹੰਸੋ, ਮਾਂ ਜੀ ਮੈਂ ਨਹੀਂ ਸੁਣੀ, ਤੁਸੀਂ ਸੁਣਾਓ ਨਾ। ਵਿਰਾਈ, ਮਖਦੂਮ ਬਹਾਉਦੀਨ ਇਕ ਦਿਨ ਮੁਲਤਾਨ ਦੀ ਮਸੀਤ ਵਿਚ ਰੋ ਪਿਆ। ਮੁਰੀਦਾਂ ਪੁੱਛਿਆ, ਪੀਰ ਸਲਾਮਤ ਆਪ ਸੁਖੀ ਸਾਂਦੀ ਕਿਉਂ ਰੋਏ? ਉਨ੍ਹਾਂ ਕਿਹਾ, ਦੱਸਣ ਵਾਲੀ ਗੱਲ ਨਹੀਂ। ਮੁਰੀਦਾਂ ਕਿਹਾ, ਜੀ ਕਿਉਂ ਦੱਸਣ ਵਾਲੀ ਗੱਲ ਨਹੀਂ? ਪੀਰ ਜੀ ਬੋਲੇ, ਇਸ ਲਈ ਕਿ ਜੇ ਮੈਂ ਗੱਲ ਦੱਸੀ ਤਾਂ ਤੁਹਾਡਾ ਇਮਾਨ ਠੌਰ ਨਹੀਂ ਰਹੇਗਾ। ਉਨ੍ਹਾਂ ਨੇ ਆਖਿਆ, ਪੀਰ ਜੀ ਦੱਸੋ ਤਾਂ ਸਹੀ। ਪੀਰ ਨੇ ਕਿਹਾ, ਇਕ ਹਿੰਦੂ ਹੈ, ਜਦ ਬਹਿਸ਼ਤਾਂ ਵਿਚ ਜਾਵੇਗਾ ਤਾਂ ਉਜਾਲਾ ਹੋਵੇਗਾ ਤੇ ਬਹਿਸ਼ਤਾਂ ਹੋਰ ਰੋਸ਼ਨ ਹੋਣਗੀਆਂ। ਤਦ ਸਭ ਦਾ ਇਮਾਨ ਹਿੱਲ ਗਿਆ, ਆਖਣ ਲੱਗੇ, ਹਿੰਦੂ ਤੇ ਬਹਿਸ਼ਤ ਹਰਾਮ ਦੱਸੀ ਦਾ ਹੈ, ਤੁਸਾਂ ਜੀ ਦਾ ਕਿਹਾ ਕਿਵੇਂ ਸੱਚ ਜਾਣੀਏ? ਪੀਰ ਨੇ ਇਕ ਰੁੱਕਾ ਲਿਖ ਦਿੱਤਾ ਤੇ ਕਿਹਾ, ਕਿਸੇ ਆਲਮ ਨੂੰ ਘੱਲੋ। ਨਾਨਕ ਗੁਰੂ ਦਾ ਟਿਕਾਣਾ ਪੁੱਛਦਾ ਰਾਵੀ ਕੰਢੇ ਕਰਤਾਰਪੁਰ ਜਾਵੇ ਤੇ ਜਵਾਬ ਲਿਆਵੇ ਮੇਰੇ ਰੁੱਕੇ ਦਾ, ਫਿਰ ਤੁਸਾਂ ਨੂੰ ਥੋ ਪੈ ਜਾ ਸੀ। ਸੋ ਇਕ ਆਲਮ ਘੱਲਿਆ ਗਿਆ। ਹੰਸੋ ਆਲਮ ਕੀ ਹੁੰਦਾ ਏ? ਵਿਰਾਈ ਪੜਿਆ ਗੁਣਿਆ ਕੋਈ ਵਿਦਿਆਵਾਨ, ਸੋ ਬੀਬੀ ਉਹਨਾਂ ਦਾ ਘੱਲਿਆ। ਇਕ ਆਦਮੀ ਕਰਤਾਰਪੁਰ ਆਇਆ ਤੇ ਆ ਕੇ ਬਾਹਰ ਬਹਿ ਗਿਆ ਪਿੰਡੋ ਵਿੱਥ ਤੇ, ਕਿ ਜੇ ਹਿੰਦੂ ਫਕੀਰ ਪੂਰਾ ਹੈ ਤਾਂ ਮੈਨੂੰ ਆਪ ਸਦ ਘੱਲੇ। ਇਧਰ ਗੁਰੂ ਜੀ ਜਾਣੀ ਜਾਣ ਉਹਨਾਂ ਨੇ ਇਕ ਆਦਮੀ ਘੱਲਿਆ ਕਿ ਜਾਓ ਬਾਗੇ ਵਿਚ ਮਖਦੂਮ ਬਹਾਉਦੀਨ ਦਾ ਇਕ ਏਲਚੀ ਬੈਠਾ ਹੈ, ਉਸ ਨੂੰ ਸੱਦ ਲਿਆਓ। ਜਾਂ ਆਲਮ ਨੂੰ ਸੁਨੇਹਾ ਪੁੱਜਾ ਤਾਂ ਦਿਲ ਦੀ ਬੁੱਝੀ ਜਾਣ ਕੇ ਇਮਾਨ ਆ ਗਿਆ ਕਿ ਇਹ ਰੱਬ ਦਾ ਪਿਆਰਾ ਦਿਲਾਂ ਦੀਆਂ ਜਾਣਦਾ ਹੈ। ਤੁਰ ਪਿਆ ਤੇ ਆ ਗੁਰੂ ਜੀ ਨੂੰ ਸਿਜਦਾ ਕਰਕੇ ਰੁੱਕਾ ਅੱਗੇ ਰੱਖਿਆ। ਗੁਰੂ ਬਾਬੇ ਨੇ ਵਾਚਿਆ ਲਿਖਿਆ ਸੀ, ਜੇ ਜੋ ਅਸਾਂ ਲੱਦਣ ਲੱਦਿਆ ਸਾਡੀ ਵੀ ਕਰਕਾਏ, ਗੁਰੂ ਜੀ ਆਪ ਜਦੋਂ ਚੱਲੇ ਸਾਨੂੰ ਨਾਲ ਲੈ ਚੱਲਣਾ, ਇਕੱਠੇ ਖੁਦਾਏ ਦੀ ਦਰਗਾਹ ਚੱਲੀਏ। ਪੁਰਾਤਨ ਜਨਮ ਸਾਖੀ ਵਿਚੋਂ ਗੁਰੂ ਜੀ ਨੇ ਜਵਾਬ ਲਿਖਿਆ, ਜੋ ਪਰਿਆ ਸੋ ਲੱਦ ਸੀ ਸਭਨਾ ਹੁਕਮ ਰਜਾਏ, ਨਾਨਕ ਤੇ ਮੁਖ ਉਜਲੇ ਚੱਲੇ ਹੁਕਮ ਕਮਾਏ। ਫੇਰ ਲਿਖਿਆ, ਜੋ ਤੁਸੀਂ ਚੱਲੋ ਅਸੀਂ ਵੀ ਆਵਾਂਗੇ 40 ਦਿਨ ਪਿੱਛੇ। ਪੁਰਾਤਨ ਜਨਮ ਸਾਖੀ ਵਿਚੋਂ ਆਲਮ ਇਹ ਰੁੱਕਾ ਲੈ ਕੇ ਦੇਸ਼ ਆ ਗਿਆ ਤਾਂ ਪੀਰ ਜੀ ਦੇ ਅੱਗੇ ਆ ਰੱਖਿਆ, ਜਾਂ ਇਹ ਰੁੱਕਾ ਪੀਰ ਜੀ ਨੇ ਪੜਿਆ ਤਾਂ ਫੇਰ ਰੋ ਪਿਆ। ਮੁਰੀਦਾਂ ਪੁੱਛਿਆ, ਹੁਣ ਕਿਉਂ ਰੋਏ ਪੀਰ ਜੀ? ਹੁਣ ਤਾਂ ਆਲਮ ਦੇਖ ਆਇਆ, ਮੁਆਜ਼ਮਾ ਲੈ ਆਇਆ, ਸਾਡਾ ਇਮਾਨ ਠੌਰੇ ਆ ਗਿਆ ਹੈ ਕਿ ਨਾਨਕ ਨਬੀ ਹੈ ਪੂਰਾ। ਪੀਰ ਨੇ ਕਿਹਾ, ਉਨ੍ਹਾਂ ਦੇ ਲਿਖੇ ਮੁਜਬ ਮੈਂ 40 ਦਿਨ ਪਹਿਲੇ ਜਾਣਾ ਹੈ, 40 ਦਿਨ ਹਨੇਰੇ ਰਹਿਣਾ ਪਵੇਗਾ। ਇਹ ਦਿਨ ਕੀਕਣ ਗੁਜ਼ਾਰਨੇ ਹੋਣਗੇ। ਜੇ ਉਨ੍ਹਾਂ ਦੇ ਨਾਲ ਮੈਂ ਚੱਲਦਾ ਹਾਂ ਤਾਂ ਸੁਖੱਲਾ ਚਾਨਣੇ ਨਾਲ ਜਾਂਦਾ। ਇਹ ਕਹਿ ਕੇ ਪੀਰ ਜੀ ਨੇ ਦੇਹ ਤਿਆਗੀ। ਬੀਬਿਆ, ਐਡੇ ਐਡੇ ਪੀਰਾਂ ਨੂੰ ਲੋੜਾਂ ਹਨ, ਉਹ ਡਰਦੇ ਤੇ ਆਪਣੇ ਤੋਂ ਵੱਡੇ ਦੇ ਆਸਰੇ ਟੋਲਦੇ ਹਨ, ਮੈਂ ਤਾਂ ਗਰੀਬ ਭੁੱਲਣ ਹਾਰ ਹਾਂ। ਹੰਸੋ, ਪਰ ਜਿਸ ਗੁਰੂ ਨਾਨਕ ਦੇ ਚਾਨਣੇ ਦੀ ਪੀਰ ਨੂੰ ਤਾਂਗ ਸੀ, ਉਸੇ ਗੁਰੂ ਦਾ ਚਾਨਣਾ ਤੂੰ ਸਾਨੂੰ ਤਾਂ ਮਿਲਿਆ ਹੋਇਆ ਏ। ਵਿਰਾਈ, ਮੈਂ ਆਪਣੇ ਤਾਣ ਤਾਂ ਨਿਤਾਣੀ ਹਾਂ, ਗੁਰੂ ਨਾਨਕ ਦੇ ਤਾਣ ਸਤਾਣੀ ਹਾਂ। ਜਦੋਂ ਮੈਨੂੰ ਗੁਰੂ ਅੰਗਦ ਦੇਵ ਜੀ ਨੇ ਮੇਰਾ ਚੱਲਣ ਦਾ ਸਮਾਂ ਆ ਗਿਆ ਦੱਸਿਆ ਤਾਂ ਮੈਂ ਕਿਹਾ, ਜਿਸ ਰਾਹੇ ਮਖਦੂਮ ਵਰਗੇ ਕੰਬੇ ਦਾਤਾ ਆਪਣੇ ਚਾਨਣੇ ਮੈਨੂੰ ਉਸ ਰਾਹੇ ਪਾਰ ਲੰਘਾਉਣਾ। ਤਾਂ ਗੁਰੂ ਜੀ ਬੋਲੇ, ਜੇ ਸੌ ਚੰਦਾ ਉਗਵੈ ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਵਾਰ ਆਸਾ ਮਹਿਲਾ ਪਹਿਲਾ। ਮੈਂ ਕਿਹਾ, ਹੇ ਮੇਰੇ ਗੁਰੂ ਜੀ, ਹੇ ਮੇਰੇ ਆਪਣੇ ਗੁਰੂ, ਆਪਣੇ ਚਾਨਣੇ ਪਾਰ ਲੰਘਾ। ਤਾਂ ਬੋਲੇ, ਮੇਰੇ ਗੁਰੂ, ਨਾਨਕ ਦਾ ਚਾਨਣਾ ਤੇਰੇ ਅੰਗ ਸੰਗ ਹੈ। ਮੈਂ ਫੇਰ ਕਿਹਾ, ਦਾਤਾ, ਅੰਤਕਾਲ ਪੀੜ ਨਾ ਲੱਗੇ, ਸਹਿਲੇ ਪਾਰ ਲੰਘਾਉਣਾ ਆਪ ਲੰਘਾਵੀ ਦਾਤਾ ਗੁਰੂ। ਗੁਰੂ ਨਾਨਕ ਦੇ ਪਿਆਰੇ ਤਦ ਆਪ ਬੁੱਲਾਂ ਨਾਲ ਤਾਂ ਮੁਸਕਰਾਏ, ਪਰ ਜਲ ਪੀਂਦੇ ਨੈਣਾ ਨਾਲ ਆਪੇ ਵਿਚ ਮਗਨ ਹੋ ਗਏ। ਮੈਂ ਸਮਝ ਗਈ, ਦਾਤਾ ਮੈਨੂੰ ਪਾਰ ਕਰੇਗਾ। ਬੀਬੀ, ਇਹ ਜੀਵਨ ਬੇੜੀ ਵਾਂਗੂ ਡੋਲਣੀ ਸ਼ੈ ਹੈ, ਪਾਣੀ ਤੇ ਤਰਦੀ ਪਾਰ ਨੂੰ ਟੁਰੀ ਜਾਂਦੀ ਵੀ ਧਰਤੀ ਵਾਂਗੂ ਅਡੋਲ ਹੋ ਕੇ ਤਾਂ ਨਹੀਂ ਨਾ ਟੁਰਦੀ, ਭਾਵੇਂ ਕਿੰਨੀ ਮੱਧਮ ਹੋਵੇ ਪਰ ਡੋਲ ਹੁੰਦੀ ਹੀ ਏ। ਲੈ, ਹੁਣ ਤੇਰੇ ਨਾਲ ਦਿਲ ਦੀਆਂ ਲੈ ਦੇ ਲਈਆਂ ਹਨ, ਕੱਲ ਆਵੀ ਤੈਨੂੰ ਮਾਤਾ ਜੀ ਦੇ ਸਪੁਰਦ ਕਰਦਿਆਂ। ਗੁਰਮੁਖ ਮਾਤਾ ਜੀ ਦਾ ਮੇਲ ਰੱਖੀ, ਗੁਰੂ ਨੂੰ ਹਰ ਵੇਲੇ ਹਰ ਥਾਂ ਨਹੀਂ ਮਿਲ ਪੁੱਛ ਸਕੀਦਾ, ਗੁਰਮੁਖਾਂ ਦਾ ਮੇਲ ਸੌਖਾ ਹੁੰਦਾ ਏ। ਗੁਰਮੁਖ ਗੁਰੂ ਨਾਨਕ ਦਾ ਸਾਜਿਆ ਹੁੰਦਾ ਹੈ, ਜਿਵੇਂ ਜੋਗੀਆਂ ਵਿਚ ਸਿੱਖ, ਸਿੱਖਾਂ ਵਿਚ ਗੁਰਮੁਖ। ਗੁਰਮੁਖ ਦੇ ਸੰਗ ਨਾਲ ਜਪ, ਤਪ, ਨਾਮ, ਸਿਫਤ, ਸਲਾਹ ਸਾਰੇ ਕਾਰਜ ਸੁਹੇਲੇ ਹੁੰਦੇ ਹਨ। ਗੁਰਮੁਖ ਸਹਾਈ ਹੁੰਦਾ ਏ, ਉਪਕਾਰੀ ਹੁੰਦਾ ਏ। ਜੇ ਫੇਰ ਪੁੱਛੇ ਕਿ ਗੁਰਮੁਖ ਕੀ ਹੁੰਦਾ ਏ, ਇਹ ਗੁਰੂ ਨਾਨਕ ਦੇਵ ਜੀ ਦੀ ਸਿੱਧ ਗੋਸ਼ਟ ਵਿਚ ਆਪ ਜੀ ਨੇ ਦੱਸਿਆ ਕਿ ਇਹ ਪੋਥੀ ਗੁਰੂ ਅੰਗਦ ਦੇਵ ਜੀ ਨੇ ਅਜਿੱਤੇ ਰਨਾਵੇ ਤੋਂ ਮੰਗਵਾ ਲਈ ਹੈ, ਹੁਣ ਇਸ ਦੀ ਕਥਾ ਰੱਖੀ ਜਾਣੀ ਏ, ਤੂੰ ਪਤੀ ਸਮੇਤ ਜਾ ਕੇ ਸੁਣਿਆ ਕਰੀ, ਫੇਰ ਤੈਨੂੰ ਸਾਰ ਆ ਜਾ ਸੀ ਗੁਰਮੁਖ ਕੀ ਹੁੰਦਾ ਏ, ਫੇਰ ਤੂੰ ਗੁਰਮੁਖ ਤੇ ਮਨਮੁਖ ਨੂੰ ਪਛਾਣ ਲਿਆ ਕਰ ਸੈ। ਸੋ ਗੁਰਮੁਖ ਦਾ ਸੰਗ ਕਰਦੀ, ਗੁਰੂ ਬਾਣੀ ਵਿਚ ਦੱਸੇ ਚਾਨਣੇ ਵਿਚ ਟੁਰਦੀ, ਕਦੇ ਤੂੰ ਵੀ ਗੁਰਮੁਖ ਹੋ ਜਾ ਸੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 23। ਸੱਚਖੰਡ ਪਿਆਨੇ। ਛੋਟੀ ਉਮਰੇ ਪੇਕੇ ਘਰ ਵਿਚ ਫੇਰੂ ਮਲ ਜੀ ਨੂੰ ਮਾਈ ਵਿਰਾਈ ਵੀਰ ਜੀ ਸੱਦਦੀ ਤੇ ਸਖੀਆਂ ਭੈਣਾਂ ਵਾਲਾ ਹਿੱਤ ਕਰਦੀ ਹੁੰਦੀ ਸੀ। ਦੋਏ ਧਾਰਮਿਕ ਝੁਕਾਓ ਵਾਲੇ ਜੋ ਸਨ, ਇਸ ਕਰਕੇ ਸ੍ਰੀ ਲਹਿਣਾ ਜੀ ਉਹਨਾਂ ਨੂੰ ਭੂਆ ਜੀ ਸੱਦਦੇ ਹੁੰਦੇ ਸਨ। ਜਦੋਂ ਮੱਤੇ ਦੀ ਸਰਾਂ ਉਜੜ ਗਈ ਤੇ ਪੇਕਾ ਪਰਿਵਾਰ ਸਮਾਪਤ ਹੋ ਗਿਆ ਤਾਂ ਸਾਈ ਨੂੰ ਪੇਕੇ ਪਰਿਵਾਰ ਦੀ ਪਿਆਰੀ ਨਿਸ਼ਾਨੀ ਇਹ ਧਰਮਵੀਰ ਹੀ ਰਹਿ ਗਿਆ। ਜਦੋਂ ਮੱਤੇ ਦੀ ਸਰਾਂ ਉਜੜ ਗਈ ਤੇ ਪੇਕਾ ਪਰਿਵਾਰ ਸਮਾਪਤ ਹੋ ਗਿਆ ਤਾਂ ਮਾਈ ਨੂੰ ਪੇਕੇ ਪਰਿਵਾਰ ਦੀ ਪਿਆਰੀ ਨਿਸ਼ਾਨੀ ਇਹ ਧਰਮਵੀਰ ਹੀ ਰਹਿ ਗਿਆ। ਜਦੋਂ ਫੇਰੂ ਮਲ ਜੀ ਵੀ ਚੱਲ ਵਸੇ ਤਾਂ ਮਾਈ ਸ੍ਰੀ ਲਹਿਣਾ ਜੀ ਨੂੰ ਵੀਰ ਜੀ ਕਰਕੇ ਪਿਆਰਨ ਤੇ ਬੁਲਾਉਣ ਲੱਗ ਪਈ। ਜਦੋਂ ਗੁਰੂ ਬਾਬੇ ਨੇ ਇਸ ਵੀਰ ਨੂੰ ਗੱਦੀ ਬਖਸ਼ ਦਿੱਤੀ ਤੇ ਆਪ ਮਾਈ ਦੇ ਘਰ ਆ ਛੁਪੇ ਤਾਂ ਮਾਈ ਨੇ ਉਹ ਸਿੰਘਾਸਨ ਜਿਸ ਉੱਤੇ ਗੁਰੂ ਨਾਨਕ ਦੇਵ ਜੀ ਨੂੰ ਬਿਠਾਇਆ ਕਰਦੀ ਸੀ ਗੁਰੂ ਅੰਗਦ ਦੇਵ ਜੀ ਦੇ ਪੇਸ਼ ਕੀਤਾ ਤੇ ਗੁਰੂ ਕਾ ਹੁਕਮ ਦੱਸ ਕੇ ਬਿਠਾਇਆ। ਹੁਣ ਤੋਂ ਮਾਈ ਆਪ ਨੂੰ ਸ੍ਰੀ ਗੁਰੂ ਜੀ ਕਰਕੇ ਮੰਨਣ ਪੂਜਣ ਤੇ ਬੁਲਾਉਣ ਲੱਗ ਪਈ ਸੀ। ਇਸ ਕਰਕੇ ਗੁਰੂ ਜੀ ਨੂੰ ਵੀ ਮਾਈ ਨਾਲ ਪਹਿਲੀ ਸਾਕੇਦਾਰੀ ਵਾਲਾ ਪਿਆਰ ਸੀ ਜਿਵੇਂ ਸਕੀਆਂ ਭੂਆ ਭੈਣਾਂ ਨਾਲ ਹੁੰਦਾ ਹੈ। ਜਦੋਂ ਆਪ ਕਰਤਾਰਪੁਰ ਅਪੜੇ ਤਾਂ ਸਮਝ ਪਈ ਕਿ ਮਾਈ ਤਾਂ ਗੁਰਮੁਖ ਪਦਵੀ ਵਾਲੀ ਮਾਈ ਹੈ। ਜਦੋਂ ਆਪ ਆਤਮ ਅਵਸਥਾ ਵਿਚ ਗੁਰੂ ਪਦ ਦੀ ਪਾਰ ਗ੍ਰਾਮੀ ਅਵਸਥਾ ਤੇ ਪੁੱਜ ਗਏ ਤਾਂ ਮਾਈ ਦੀ ਆਤਮ ਅਰੂੜ ਅਵਸਥਾ ਵੀ ਹਸਪਤਾਲ ਵੱਲ ਦਿਸ ਪਈ ਸੀ। ਸੋ ਇਹ ਸਨੇਹ ਆਤਮਕ ਸਨੇਹ ਬਣ ਗਿਆ। ਇਸੇ ਤਰ੍ਹਾਂ ਮਾਈ ਹੁਣ ਆਪ ਜੀ ਨੂੰ ਸਾਖਿਆਤ ਗੁਰੂ ਨਾਨਕ ਸਮਝਦੀ ਸੀ ਤੇ ਆਪ ਜੀ ਮਾਈ ਨੂੰ ਗੁਰੂ ਕੀ ਤਾਰੀ ਹੋਈ ਗੁਰਮੁਖ ਦੇਖਦੇ ਤੇ ਪੂਰਨ ਮਹਾਤਮਾ ਸਮਝਦੇ ਸੇ। ਇਸ ਤਰ੍ਹਾਂ ਦਿਨ ਸੋਹਣੇ ਰੰਗਾਂ ਵਿਚ ਲੰਘ ਰਹੇ ਸਨ ਕਿ ਇਕ ਦਿਨ ਮਾਈ ਨੇ ਸਾਹਿਬਾਂ ਨੂੰ ਕਿਹਾ ਕਿ ਮੈਨੂੰ ਦਿਨ ਹੁਣ ਥੋੜੇ ਲੱਗਦੇ ਹਨ। ਸਾਹਿਬਾਂ ਨੇ ਕਿਹਾ ਐਸਾ ਹੀ ਹੁਕਮ ਹੈ। ਗੁਰੂ ਜੀ ਮਾਈ ਦੀ ਆਤਮ ਅਰੂੜ ਅਵਸਥਾ ਦੇ ਜਾਣੂ ਸੇ ਤਾਂ ਹੀ ਦੱਸ ਦਿੱਤੋ ਨੇ। ਮਾਈ ਵੀ ਸੁਣ ਕੇ ਘਬਰਾਈ ਨਹੀਂ, ਸ਼ੁਕਰ ਮੰਨਿਆ ਕਿ ਦਾਤੇ ਨੇ ਮਿਹਰ ਕੀਤੀ ਹੈ ਜੋ ਤਿਆਰੀ ਲਈ ਸਮਾਂ ਦੇ ਦਿੱਤਾ ਹੈ ਤੇ ਸ਼ੁਕਰ ਹੈ ਕਿ ਮੈਂ ਪਰਿਵਾਰ ਵਿਚੋਂ ਤੇ ਸਤਸੰਗ ਵੱਲੋਂ ਭਰਿਆ ਮੇਲਾ ਛੱਡਣ ਲੱਗੀ ਹਾਂ। ਸਭ ਤੋਂ ਪਹਿਲਾਂ ਗੁਰਮੁਖ ਵਿਰਾਈ ਨੇ ਹੰਸੋ ਨੂੰ ਤਿਆਰ ਕੀਤਾ ਤੇ ਉਸ ਦੀ ਸਪੂਣੀ ਮਾਤਾ ਜੀ ਨੂੰ ਕੀਤੀ। ਮਾਈ ਨੇ ਜਿਵੇਂ ਹੰਸੋ ਨਾਲ ਲੰਮੀ ਵਿਚਾਰ ਕੀਤੀ ਤੇ ਉਸ ਤੋਂ ਵਾਂਢੇ ਤੁਰਨ ਵਾਲੇ ਵਾਂਗੂ ਵਿਦਾਇਗੀ ਲਈ, ਇਸੇ ਤਰ੍ਹਾਂ ਆਪਣੇ ਨਿੱਜ ਪਰਿਵਾਰ ਤੇ ਪਿਆਰਿਆਂ ਨਾਲ ਗੱਲਾਂ ਬਾਤਾਂ ਕਰਕੇ ਵਿਦਾਇਗੀ ਲਈ। ਸਭਨਾਂ ਨਾਲ ਵਿਵਹਾਰਕ ਗੱਲਾਂ ਵੀ ਮੁਕਾ ਲਈਆਂ ਤੇ ਦੇਣੇ ਦਿਵਾਣੇ ਵੀ ਦੇ ਦਿੱਤੇ। ਹਰ ਤਰ੍ਹਾਂ ਦੀ ਸੁਰਖਰੋਈ ਕਰਕੇ ਤੇ ਸਭ ਦੇ ਮਨ ਆਪਣੀ ਵੱਲੋਂ ਟਿਕਾ ਕੇ ਮਾਈ ਨੇ ਕਹਿ ਦਿੱਤਾ ਕਿ ਹੁਣ ਮੇਰੇ ਨਾਲ ਕੋਈ ਵਿਵਹਾਰਕ ਗੱਲਬਾਤ ਨਾ ਕਰੇ। ਹੁਣ ਜੇ ਕੋਈ ਕਰਦਾ ਤਾਂ ਮਾਈ ਆਖਦੀ, ਮੈਂ ਮੁਸਾਫਰ ਹਾਂ, ਮੁਸਾਫਰਾਂ ਨਾਲ ਨਿਉ ਨਹੀਂ ਲਾਈ ਦੇ। ਮੇਰੇ ਪਿਆਰੇ ਨੂੰ ਅੰਦਰੋਂ ਬਾਹਰ ਨੂੰ ਨਾ ਖਿੱਚੋ, ਇਸ ਨੂੰ ਆਪਣੇ ਵਿਚ ਇਕੱਠਾ ਹੋਣ ਦਿਓ, ਮੈਨੂੰ ਸਮਝੋ। ਤੀਰਥ ਯਾਤਰਾ ਨੂੰ ਚੱਲੀ ਹਾਂ, ਮੇਰੇ ਜਾਣੇ ਦਾ ਸ਼ੌਕ ਨਹੀਂ ਕਰਨਾ, ਜਿਵੇਂ ਤੀਰਥਾਂ ਤੇ ਸੱਜਣਾਂ ਨੂੰ ਸ਼ਗਨਾਂ ਸਵਾਰਥਾਂ ਨਾਲ ਟੋਰੀਦਾ ਹੈ ਤੇ ਰੁਦਨ ਨਹੀਂ ਕਰੀਦਾ, ਸੁਖ ਮਨਾਈਦਾ ਹੈ ਕਿ ਰਾਜੀ ਖੁਸ਼ੀ ਘਰ ਮੁੜ ਆਵੇ। ਤਿਵੇਂ ਤੁਸੀਂ ਸੁੱਖਾਂ ਮਨਾਓ ਕਿ ਤੁਹਾਡਾ ਜੀਵਨ ਪਵਿੱਤਰ ਬੀਤ ਹੋਵੇ, ਜੋ ਤੁਸੀਂ ਵੀ ਸੁੱਖਾਂ ਨਾਲ ਉੱਥੇ ਅਪੜੋ ਜਿੱਥੇ ਮੈਂ ਜਾਣਾ ਹੈ। ਹਾਂ, ਫਰਕ ਇੰਨਾ ਹੀ ਹੈ ਕਿ ਨਾ ਤੀਰਥ ਯਾਤਰਾ ਤੇ ਗਿਆ ਯਾਤਰੀ ਯਾਤਰਾ ਕਰਕੇ ਮੁੜ ਘਰ ਆਉਂਦਾ ਹੈ, ਇੱਥੇ ਯਾਤਰੀ ਨੇ ਨਹੀਂ ਮੁੜ ਕੇ ਆਉਣਾ, ਪਰ ਤੁਸਾਂ ਉੱਥੇ ਆਉਣਾ ਹੈ ਜਿੱਥੇ ਯਾਤਰੀ ਚੱਲਿਆ ਹੈ। ਸੋ ਆਪਣੀ ਸੁੱਖ ਮਨਾਓ, ਜੋ ਤੁਸੀਂ ਸੁੱਖਾਂ ਨਾਲ ਅਪੜੋ ਜਦੋਂ ਕਿ ਤੁਹਾਡੀ ਵਾਰੀ ਉੱਥੇ ਆਉਣ ਦੀ ਆਵੇ। ਇੱਕ ਦਿਨ ਮਾਈ ਨੇ ਕਿਹਾ, ਦੇਖੋ ਛਿਣ ਛਿਣ ਕਰਕੇ ਸਾਡਾ ਕਾਲ ਜਾ ਰਿਹਾ ਹੈ ਤੇ ਛਿਣ ਛਿਣ ਵਿਚ ਅਸੀਂ ਭੁੱਲ ਵਿਚ ਰਹਿੰਦੇ ਹਾਂ। ਹੁਣ ਜੇ ਅਸੀਂ ਛਿਨ ਛਿਨ ਵਿਚ ਯਾਦ ਰੱਖੀਏ ਤਾਂ ਭੁੱਲ ਹਟ ਗਈ, ਭੁੱਲ ਹਟ ਗਈ ਤਾਂ ਛਿਨ ਛਿਨ ਯਾਦ ਵਾਲੀ ਹੋ ਗਈ। ਯਾਦ ਵਾਲੀ ਛਿਨ ਸਫਲ ਹੈ, ਛਿਨ ਕਾਲ ਦਾ ਹਿੱਸਾ ਹੈ। ਜੇ ਹਰ ਛਿਨ ਸਫਲ ਹੋ ਗਈ ਤਾਂ ਸਾਰਾ ਕਾਲ ਕਹੋ, ਉਮਰਾ ਕਹੋ, ਸਫਲ ਹੋ ਗਈ। ਇਸ ਤਰ੍ਹਾਂ ਦੇ ਸਾਰੇ ਉਪਦੇਸ਼ਾਂ ਵਿਚ ਤਾਂ ਮਾਈ ਗੱਲਬਾਤ ਕਰਦੀ ਪਰ ਥੋੜੀ, ਮਾਈ ਬਹੁਤ ਸਮਾਂ ਆਪਣੇ ਆਪੇ ਵਿਚ ਨਿਮਗਨ ਰਹਿੰਦੀ, ਸਰੀਰ ਨੂੰ ਔਰ ਕੋਈ ਨਹੀਂ ਦਿਸਦੀ, ਪਰ ਸਰੀਰ ਦਿਨੋ ਦਿਨ ਆਪ ਮੁਹਾਰਾ ਨਿਰਬਲ ਹੁੰਦਾ ਜਾਂਦਾ ਸੀ, ਇਤਨਾ ਕਿ ਗੁਰਦੁਆਰੇ ਜਾਣ ਦੀ ਆਸੰਗ ਵੀ ਰਹਿ ਗਈ। ਸਭ ਤੋਂ ਵੱਧ ਪਿਆਰ ਮਾਈ ਨਾਲ ਮਾਤਾ ਖੀਵੀ ਨੇ ਕੀਤਾ, ਰੋਜ਼ ਇਕ ਫੇਰਾ ਪਾਉਣਾ ਤੇ ਵਾਹਿਗੁਰੂ ਯਸ਼ ਦੀਆਂ ਗੱਲਾਂ ਕਰਨੀਆਂ। ਹੰਸੋ ਤਾਂ ਆ ਹੀ ਰਹੀ ਕੋਲ, ਉਸ ਦਾ ਪਤੀ ਖਡੂਰੇ ਆ ਗਿਆ ਸੀ। ਇਸੇ ਤਰ੍ਹਾਂ ਗੁਰਮੁਖ, ਗੁਰਸਿੱਖ, ਭਾਈ ਬੁੱਢੇ ਵਰਗੇ ਇਹ ਸਮਝ ਕੇ ਕਿ ਆਪਣਾ ਇਕ ਸਤਸੰਗੀ ਸਦਾ ਦੇ ਘਰ ਨੂੰ ਚੱਲਿਆ ਹੈ, ਘਰੇ ਆ ਮਿਲਦੇ, ਜਿਨ੍ਹਾਂ ਨੂੰ ਮਿਲ ਕੇ ਮਾਈ ਬੜੀ ਪ੍ਰਸੰਨ ਹੁੰਦੀ। ਉਨ੍ਹਾਂ ਦਾ ਨੇਕ ਪ੍ਰਭਾਵ ਤੇ ਉਨ੍ਹਾਂ ਦੀ ਅਸੀਸ ਦਾ ਸੁਖ ਮਾਣਦੀ, ਕਦੇ ਬਿਨੈ ਕਰਦੀ, ਗੁਰਮੁਖੋ ਪਾਰਗ੍ਰਾਮੀ ਸੱਜਣੋ ਅਸੀਸ ਦਿਓ, ਮੇਰੀ ਤੋੜ ਨਿਭੇ, ਜੋ ਹੁਣ ਨਾ ਕਿਤੇ ਭੁੰਗ ਪਵੇ ਤੇ ਨਾ ਕੋਈ ਭੰਗ ਪਵੇ, ਆਸ਼ੀਰਵਾਦ ਦਿਓ ਕਿ ਮਿਲਾਂ ਤੇ ਫਿਰ ਨਾ ਵਿਛਣਾ। ਭਾਈ ਬੁੱਢੇ ਨੇ ਇਕ ਦਿਨ ਆਖਿਆ, ਮਾਈ ਜੀ, ਆਪ ਤੇ ਗੁਰੂ ਨਾਨਕ ਦੀ ਮਿਹਰ ਸੀ, ਉਨ੍ਹਾਂ ਨੇ ਭਗਤੀ ਗਿਆਨ ਸਾਰੇ ਗੁਣ ਆਪ ਨੂੰ ਬਖਸ਼ੇ। ਆਪ ਜੀ ਨੇ ਦੂਸਰੇ ਗੁਰੂ ਸਾਹਿਬਾਂ ਨੂੰ ਪਹਿਲੋਂ ਪਤੀਆ, ਫਿਰ ਵੀਰ ਕਰਕੇ ਪਿਆਰਿਆ ਤੇ ਸਤਿਕਾਰਿਆ, ਹੁਣ ਗੁਰੂ ਨਾਨਕ ਸਾਖਿਆਤ ਜਾਣ ਕੇ ਪੂਜਦੇ, ਪਿਆਰਦੇ ਤੇ ਸਤਿਕਾਰਦੇ ਹੋ। ਉਨ੍ਹਾਂ ਦੀ ਆਪ ਤੇ ਪੂਰਨ ਕਿਰਪਾ ਹੈ। ਅਸੀਂ ਸਾਰੇ ਗੁਰਸਿੱਖ ਆਪ ਦੀ ਗੁਰਮੁਖਤਾਈ ਦਾ ਸਤਿਕਾਰ ਕਰਦੇ ਹਾਂ। ਇਹ ਬੜੀ ਰਹਿਮਤ ਹੋਈ ਹੈ ਕਿ ਆਪ ਜੀ ਨੂੰ ਆਪਣੀ ਤਿਆਰੀ ਦਾ ਪਹਿਲੋਂ ਪਤਾ ਪੈ ਗਿਆ ਏ। ਫਿਰ ਅੰਤਕਾਲ ਦੀ ਪੀੜਾ ਕੋਈ ਨਹੀਂ ਵਿਆਪੀ, ਸੁਖ ਸਹਿਜ ਸੇਤੀ ਘਰ ਜਾ ਰਹੇ ਹੋ। ਠੀਕ, ਘਰ ਜਾਣ ਵਾਂਗੂ ਤਿਆਰੀ ਕਰ ਲਈ ਹੀ ਹੈ ਨੇ। ਸਾਡੀ ਅਰਦਾਸ ਹੈ ਕਿ ਗੁਰੂ ਪਰਮੇਸ਼ਰ ਆਪ ਦੇ ਸਦਾ ਸਹਾਈ ਹੋਣ ਤੇ ਆਪ ਜੀ ਨੂੰ ਸਾਹਿਬ ਅਕਾਲ ਪੁਰਖ ਦਾ ਸੰਪੂਰਨ ਮੇਲ ਪ੍ਰਾਪਤ ਹੋਵੇ। ਇਸ ਤਰ੍ਹਾਂ ਦੀਆਂ ਅਸੀਸਾਂ ਤੇ ਅਰਦਾਸਾਂ ਦੀ ਦਾਤ ਗੁਰਮੁਖਾਂ ਤੋਂ ਮਿਲਦੀ। ਇਸੇ ਤਰ੍ਹਾਂ ਦੇ ਸਤਸੰਗ ਦੇ ਸਾਏ ਵਿਚ ਮਾਈ ਦੀ ਸਰੀਰਕ ਸੱਤਿਆ ਸਿਮ ਦੇ ਘੜੇ ਵਿਚੋਂ ਪਾਣੀ ਦੇ ਸਨੇ ਸਨੇ ਘਟਦੇ ਜਾਣ ਵਾਂਗੂ ਘਟ ਰਹੀ ਸੀ। ਸਾਹਿਬ ਇਹ ਗੱਲ ਜਾਣਦੇ ਸਨ, ਇਸ ਕਰਕੇ ਕਿਸੇ ਕਿਸੇ ਦਿਨ ਆਪ ਹੀ ਮਾਈ ਦੇ ਘਰ ਚਲੇ ਜਾਂਦੇ। ਜਿਵੇਂ ਇਕ ਥਾਂ ਖੜੇ ਨੌ ਨਿਹਾਲਾਂ ਨੂੰ ਸਿੰਚਣ ਵਾਲਾ ਲਈ ਮਾਲੀ ਆਪ ਫੁਹਾਰਾ ਲੈ ਕੇ ਪਹੁੰਚਦਾ ਹੈ, ਆਪ ਦਾ ਆਉਣਾ ਬਰਕਤਾਂ ਦਾ ਘਰ ਸੀ। ਕਿਸੇ ਵੇਲੇ ਕੋਈ ਵਾਰਤਾਲਾਪ ਕਰਦੇ ਤਾਂ ਮਾਈ ਦਾ ਸਵਰਨ ਵਾਂਗੂ ਸੁਥਰਾ ਮਨ ਹੋਰ ਲਿਸ਼ਕਾਂ ਵਿਚ ਆ ਜਾਂਦਾ। ਗੁਰੂ ਕੀ ਇਹ ਮਿਹਰ ਵੇਖ ਕੇ ਪਿੰਡ ਦੇ ਲੋਕੀ ਅਚਰਜ ਰਹਿ ਜਾਂਦੇ ਕਿ ਇਹ ਕੈਸਾ ਗਰੀਬ ਨਿਵਾਜ ਸਤਸੰਗ ਹੈ, ਸਾਹਿਬ ਦਾਸਾਂ ਦੇ ਘਰ ਤਾਰਨ ਲਈ ਆਪ ਆਉਂਦਾ ਹੈ। ਗੁਰੂ ਨਾਨਕ ਨੇ ਕੈਸਾ ਇਕ ਲਹਿ ਲਹਾਉਂਦਾ ਉਪ ਬਣ ਇਸ ਜਗਤ ਦੇ ਰੇਤ ਥੱਲੇ ਵਿਚ ਪਾਇਆ ਹੈ। ਆਪ ਆਪਣੇ ਨਿਚਲ ਆਸਣ ਦਾ ਮਾਲਕ ਹੈ, ਜਿਸ ਅੱਗੇ ਜਗਤ ਨੇ ਆਉਂਦਾ ਹੈ। ਪਰ ਦੇਖੋ ਕੀਕੂ ਦਾ ਭਗਤ ਵਸ਼ਲ ਹੈ ਕਿ ਆਪਣੇ ਤੋਂ ਸਦਕੇ ਹੋਣ ਵਾਲੇ ਦਾਸਾਂ ਦੇ ਘਰ ਆਪ ਤੁਰ ਕੇ ਆਉਂਦਾ ਹੈ। ਗੁਰਮੁਖ ਸਮਝਦੇ ਸਨ ਕਿ ਆਤਮਕ ਦੁਨੀਆਂ ਦਾ ਸ਼ਾਹ ਆਪਣੇ ਦਾਸਾਂ ਨੂੰ ਐਨ ਲੋੜ ਵੇਲੇ ਆਤਮਕ ਤ੍ਰਿਪਤੀ ਦੇ ਸਮਾਨ ਦੇ ਰਿਹਾ ਹੈ। ਹਾਂ, ਦਾਤਾ ਭੁੱਕੀ ਨਰਦ ਦੀ ਰਖਵਾਲੀ ਕਰ ਰਿਹਾ ਹੈ, ਇਹ ਹੁਣ ਆਪਣੇ ਸਦਾ ਦੇ ਘਰ ਸੁਖ ਪੂਰਵਕ ਅਪੜ ਜਾਵੇ। ਕਬੀਰ, ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚ ਹੈ ਖਸਮ ਕਹੋ, ਜੋ ਬੀਚ ਨ ਖਾਹੀ ਕਾਂਬ। ਕੈਸੀ ਰਖਵਾਲੀ ਹੋ ਰਹੀ ਹੈ ਕਿ ਕਾਂਬ ਖਾਦੇ ਬਿਨਾਂ ਇਹ ਪੱਕ ਗਿਆ, ਅੰਬ ਮਾਲਕ ਦੇ ਦਰ ਅੱਪੜ ਪਵੇ, ਜਿਉਂ ਦਾ ਤਿਉਂ ਲੈ ਲੈ ਕਰਦਾ। ਇਕ ਦਿਨ ਅੰਮ੍ਰਿਤ ਵੇਲੇ ਸ੍ਰੀ ਗੁਰੂ ਜੀ ਆਪਣੀ ਸਮਾਧੀ ਤੋਂ ਉੱਠ ਕੇ ਦੀਵਾਨ ਵਿਚ ਨਹੀਂ ਗਏ, ਸਗੋਂ ਮਾਈ ਦੇ ਘਰ ਜਾ ਪਹੁੰਚੇ। ਮਾਈ ਦੇ ਨੈਣ ਬੰਦ ਸੇ, ਬੇਆਹਟ ਕੀਤੇ ਆਪ ਪਾਸ ਆ ਕੇ ਬੈਠ ਗਏ। ਮਾਈ ਕੁਛ ਚਿਰ ਮਗਰੋਂ ਹਜ਼ੂਰ ਦੇ ਪ੍ਰਕਾਸ਼ ਨੇ ਮਾਈ ਦੇ ਨੈਣ ਖੋਲ ਲਏ ਤੇ ਮਾਈ ਸਤਿਗੁਰ ਵੱਲ ਤੱਕੀ, ਹੱਥ ਜੁੜ ਗਏ। ਉੱਠਣ ਦੀ ਆਸੰਗ ਨਹੀਂ ਪਰ ਤੱਕੀ ਤੱਕੀ ਤੱਕੀ, ਫੇਰ ਨੈਣਾ ਦੇ ਛੱਪਰ ਆਪਣਾ ਭਾਰ ਨਾ ਸਹਾਰ ਸਕੇ, ਢੋ ਪਏ ਤੇ ਬੰਦ ਹੋ ਗਏ। ਫਿਰ ਅਤ ਧੀਮੀ ਆਵਾਜ਼ ਆਈ, ਧੰਨ ਗੁਰੂ ਨਾਨਕ। ਫਿਰ ਦੋਏ ਹੱਥ ਜੁੜੇ, ਛਾਤੀ ਤੇ ਟਿਕ ਗਏ। ਫੇਰ ਨੈਣ ਖੁੱਲੇ, ਅੱਤ ਅਲਸਾਏ ਹੋਏ ਤੇ ਦਿੱਠੋ ਨੇ ਦੀਦਾਰ ਦਾਤੇ ਦਾ, ਗੁਰੂ ਤਾਰਨਹਾਰ ਗੁਰੂ ਦਾ। ਪੰਘਰੇ ਸੋਨੇ ਵਾਂਗੂ ਪਿਆਰ ਅੱਗੇ ਪੰਘਰੇ ਸਤਿਗੁਰ ਦੇ ਨੈਣ, ਦਿਵ ਚਮਕ ਵਿਚ ਚਮਕੇ ਤੇ ਸਦ ਹੋਈ। ਜਾਂ ਸੁਖ ਤਾਂ ਸੋ ਰਾਵਿਓ, ਦੁੱਖ ਪੀ ਸੰਭਾਲਿਓ ਏ, ਨਾਨਕ ਕਹੇ ਸਿਆਣੀਏ, ਇਉ ਕੰਤ ਮਿਲਾਵਾ ਹੋਏ, ਇਉ ਕੰਤ ਮਿਲਾਵਾ ਹੋਏ, ਇਉ ਕੰਤ ਮਿਲਾਵਾ ਹੋਏ। ਇਹ ਵਾਕ ਉਚਰੀਂਦੇ ਗਏ, ਕੰਨਾਂ ਤੇ ਪੈਂਦੇ, ਅੰਦਰ ਲੰਘਦੇ ਗਏ। ਮਾਈ ਦੇ ਨੈਣ ਫੇਰ ਨਹੀਂ ਖੁੱਲੇ, ਹੁਣ ਵੱਲ ਵੀ ਫਰਕਦੇ ਫਰਕਦੇ ਖੜੋ ਗਏ। ਤਾਰਨਹਾਰ ਦਾਤਾ ਦੇ ਮੂੰਹੋਂ ਸਦ ਉੱਠੀ, ਉਰਵਾਰ ਪਾਰ ਵੇ ਮੇਰਾ ਸੋਹ ਵਸੈ, ਹਉ ਮਿਲੋਗੀ ਬਾਹਾਂ ਪਸਾਰ। ਉਰਵਾਰ ਪਾਰ ਮੇਰਾ ਸੋਹ ਵਸੈ, ਹਉ ਮਿਲੋਗੀ ਬਾਹਾਂ ਪਸਾਰ। ਇਕ ਪਲ ਚੁੱਪ ਰਹਿ ਕੇ ਮੋਤੀ ਘੇਰਨ ਵਾਲੇ ਮੁਖਾਰ ਬਿੰਦ ਤੋਂ ਫੇਰ ਮੱਧਮ ਸੁਰ ਵਿਚ ਸਦ ਉੱਠੀ, ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ, ਜੋਤੀ ਜੋਤ ਸਮਾਏ, ਜੋਤੀ ਜੋਤ ਸਮਾਏ, ਜੋਤੀ ਜੋਤ ਸਮਾਏ, ਜੋਤ ਸਮਾਏ, ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।